ਜਿੱਥੇ ਤੁਸੀਂ ਗੁਰੂ ਨਾਨਕ ਦੇਵ ਓਅੰਕਾਰ ਗੁਰ ਸਤਨਾਮ ਗੁਰ ਅਮ੍ਰਿਤਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗੁਰ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਕਹਿਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਜੋ ਮੁਝ ਵਚਨ ਸੁਣਨ ਕੀ ਚਾਏ ਗ੍ਰੰਥ ਵਿਚਾਰ ਸੁਣੋ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਨ ਜਾ ਮੈਂ ਭੇਦ ਨਾ ਰੰਚਕ ਮਾਨ ਪੂਰਨ ਦੇਖਿਓ ਆਤਮਾ ਦੁਆ ਤੈ ਸਰਵ ਨਿਵਾਰ ਭਏ ਸ਼ਾਂਤ ਮਨ ਸੰਤ ਜੇ ਤੇ ਪਦ ਨਮੋ ਹਮਾਰ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਉ ਟਲ ਗੁਰ ਸੇਵੀਐ ਕਹਿਨਿਸ ਸਹਿਜ ਸੁਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
ਸਤਨਾਮ ਸ੍ਰੀ ਵਾਹਿਗੁਰੂ ਜੀਓ ਰਾਮ ਕਲੇ ਮਹੱਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਆਪਣੈ ਬੈਰੀ ਸਗਲੇ ਸਾਧੇ ਜਿਨ ਬੈਰੀ ਹੈ ਇਹੋ ਜਗ ਲੁੱਟਿਆ ਤੇ ਬੈਰੀ ਲੈ ਬਾਂਧੇ ਅੰਗੀਕਾਰ ਕੀਆ ਪ੍ਰਭ ਆਪਣੈ ਬੈਰੀ ਸਗਲੇ ਸਾਧੇ ਜਿਨ ਬੈਰੀ ਹੈ ਇਹੋ ਜਗ ਲੁੱਟਿਆ ਤੇ ਬੈਰੀ ਲੈ ਬਾਂਧੇ ਸਤਿਗੁਰ ਪਰਮੇਸ਼ਰ ਮੇਰਾ ਅਨੇਕ ਰਾਜ ਭੋਗ ਰਸ ਮਾਣੇ ਨਾਉ ਜਪੇ ਪਰਵਾਸਾ ਤੇਰਾ ਰਹਾਉ ਚੀਤ ਨਾ ਆਵਸ ਦੂਜੀ ਬਾਤਾ ਸਿਰ ਉਪਰ ਰਖਵਾਰਾ ਬੇਪ੍ਰਵਾਹ ਰਹਿਤ ਹੈ ਸਵਾਮੀ ਇੱਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਏ ਓਨ ਨਾ ਕਾਈ ਬਾਤਾ ਤਤ ਸਾਰ ਪਰਮ ਪਦ ਪਾਇਆ ਛੋੜ ਨਾ ਕਤ ਹੂੰ ਜਾਤਾ ਵਰਨ ਨਾ ਸਕਾਂ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਵਰਨ ਨਾ ਸਕਾਂ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮ ਹਮਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਮਾਈ ਭਾਈ ਜੋ ਵੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰ ਹੋਏ ਹੋ, ਨਿਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰੂ ਜੀ ਦੇ ਦਰਸ਼ਨ, ਸਤਿਗੁਰਾਂ ਦੇ ਦਰਸ਼ਨਾਂ ਦੇ ਮਹੱਤਵ, ਸਤਿਗੁਰਾਂ ਨੂੰ ਨਮਸਕਾਰ ਕਰਨੀ, ਸੀਸ ਨਵਾਏ ਗਿਰ ਪਰੈ ਸਭ ਪਾਪਨ ਕੀ ਪੋਟ, ਸਿਰ ਦੇ ਉੱਤੇ ਕੋਈ ਵੀ ਭਾਰ ਚੁੱਕਿਆ ਹੋਵੇ ਤੇ ਐਸਾ ਹੀ ਨਿਯਮ ਹੈ ਕਿ ਸਿਰ ਨੀਵਾ ਹੋ ਜਾਏ ਤਾਂ ਭਾਰ ਸਿਰ ਦੇ ਉੱਤੇ ਰਹਿ ਨਹੀਂ ਸਕਦਾ, ਡਿੱਗ ਪੈਂਦਾ। ਭਾਰ ਸਿਰ ਦੇ ਉੱਤੇ ਤਦੇ ਹੀ ਰਹੇਗਾ ਜੇ ਤੌਣ ਆਕੜੀ ਰਹੇ, ਤੌਣ ਨੀਵੀਂ ਹੋਈ ਤੇ ਭਾਰ ਡਿੱਗ ਪੈਂਦਾ। ਬਸ ਇਸੇ ਤਰ੍ਹਾਂ ਜਿੰਨੀ ਦੇਰ ਤੱਕ ਹੰਕਾਰ ਹੈ ਉਨੀ ਦੇਰ ਤੱਕ ਪਾਪ ਵੀ ਟਿਕੇ ਰਹਿੰਦੇ ਹੈ। ਜਦੋਂ ਅਸੀਂ ਗੁਰੂ ਪੀਰਾਂ ਨੂੰ, ਸਤਿਪੁਰਸ਼ਾਂ ਨੂੰ ਸੀਸ ਝੁਕਾਉਂਦੇ ਹਾਂ, ਸਿਰ ਦੇ ਉੱਤੋਂ ਜਿਵੇਂ ਪੰਡ ਡਿੱਗ ਪੈਂਦੀ ਹੈ, ਭਾਰ ਡਿੱਗਦਾ, ਇਸੇ ਤਰ੍ਹਾਂ ਪਾਪ ਡਿੱਗ ਪੈਂਦੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਵਾਉਣ ਦਾ ਇਹ ਮਹੱਤਵ ਹੈ, ਸੀਸ ਨਵਾਏ ਗਿਰ ਪਰੈ ਸਭ ਪਾਪਨ ਕੀ ਪੋਟ, ਪੋਟ ਨਾ ਪੰਡ ਹੈ ਤਾਂ ਤੇ ਸੀਸ ਨਵਾਈ ਹੈ, ਲੱਗੇ ਨਾ ਜਮ ਕੀ ਚੋਟ, ਜਮਾਂ ਦੀਆਂ ਚੋਟਾਂ ਤੋਂ ਬਚੇ। ਗੁਰੂ ਕਿਰਪਾ ਕਰੇ, ਨਮਸਕਾਰ ਵੀ ਇੱਕ ਭਗਤੀ ਦਾ ਅੰਗ ਹੈ। ਨੌਦਾ ਭਗਤੀ ਵਿੱਚ ਇਹ ਵੀ ਇੱਕ ਭਗਤੀ ਹੈ ਜੋ ਨਮਸਕਾਰ ਕਰਨੀ, ਜੋ ਕੰਨਾਂ ਦੇ ਨਾਲ ਕਥਾ ਸਰਵਣ ਕਰਨੀ ਹੈ, ਇਹ ਵੀ ਭਗਤੀ ਦਾ ਅੰਗ। ਕੀਰਤਨ ਸੁਣਨਾ ਜਾਂ ਕਰਨਾ ਨੌਦਾ ਭਗਤੀ ਦੇ ਵਿੱਚ ਇਹ ਸ਼ਾਮਿਲ ਕੀਤੇ ਹੋਏ ਹੈ। ਗੁਰੂ ਘਰ ਦੇ ਅੰਦਰ ਇਹ ਮਰਯਾਦਾ ਹੈ, ਗੁਰਬਾਣੀ ਦੀ ਕਥਾ ਜਿਹੜਾ ਇਹ ਬੰਦਗੀ ਹੈ, ਨਿਰੋਲ ਪਰਮੇਸ਼ਵਰ ਦੀ ਸਿਫਤ ਸਲਾਹ ਹੈ ਗੁਰਬਾਣੀ ਵਿੱਚ। ਗੁਰਬਾਣੀ ਦੁਆਰਾ ਜਿਹੜਾ ਪਰਮੇਸ਼ਵਰ ਦੀ ਸਿਫਤ ਕਰਨੀ ਹੈ ਤੇ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਧੋਖਾ ਨਹੀਂ, ਤੇ ਉਸ ਤਰ੍ਹਾਂ ਗਿਆਨ ਕਰਕੇ ਤੂੰ ਸੁਲਤਾਨ ਕਹਾਂ ਹੋਣੀ ਆ ਤੇਰੀ ਕਵਨ ਵਡਾਈ, ਇਸ ਤਰ੍ਹਾਂ ਧੋਖਾ ਹੋ ਜਾਂਦਾ। ਗੁਰੂ ਕਿਰਪਾ ਕਰੇ, ਗੁਰੂ ਨਾਨਕ ਦੇ 11ਵੇਂ ਸਰੂਪ ਦੇ ਚਰਨ ਪਰਸਨ ਤੋਂ ਬਾਅਦ ਸਤਿਕਾਰਯੋਗ ਰਾਗੀ ਸਿੰਘ ਸਾਹਿਬਾਨਾਂ ਦੀ ਰਚਨਾ ਤੋਂ ਮਨੋਹਰ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਜੋ ਕਥਾ ਦਾ ਸਮਾਂ, ਆਓ ਮਨ ਬਿਰਤੀਆਂ ਇਕਾਗਰ ਕਰੋ। ਮਨ ਨੇ ਜਦੋਂ ਵੀ ਬਾਹਰ ਜਾਣਾ ਆਪਣੀਆਂ ਪੰਜ ਬਿਰਤੀਆਂ ਨੂੰ ਉਹਨਾਂ ਦੁਆਰਾ ਹੀ ਜਾਣਾ, ਦੇਹ ਦੇ ਇੰਦਰਿਆਂ ਦੁਆਰਾ ਜਾਣਾ, ਅੰਤਰਗੁਰ ਆਰਾਧਨਾ ਜਿਹਾ ਜਪ ਗੁਰੂ ਨਾਉ ਨੇਤਰੀ ਸਤਿਗੁਰ ਵੇਖਣਾ ਸ੍ਰਵਣੀ ਸੁਣਨਾ ਗੁਰੂ ਸਤਿਗੁਰ ਸੇ ਤੀਰਤਿਆ ਦਰਗਾਹ ਪਾਈ ਅਠਾਓ, ਦਰਗਾਹ ਵਿੱਚ ਟਿਕਾਣਾ ਪ੍ਰਾਪਤ ਕਰਨ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਖਿਆ ਧਾਰਨ ਕਰਨੀ ਬੜੀ ਲਾਜ਼ਮੀ। ਆਓ ਜਿਸ ਪ੍ਰਕਾਰ 884 ਅੰਗ ਤੇ ਕਥਾ ਹੈ, ਰਾਮ ਕਵੀ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਅੰਮ੍ਰਿਤ ਵਚਨ ਹੈ। ਸੋ ਰਾਮ ਕਲੀ ਰਾਗ ਸਫਲਾ ਕਿਵੇਂ ਹੁੰਦਾ? ਰਾਮ ਕਲੀ ਰਾਮ ਮਨ ਵਸੇ, ਰਾਮ ਬਣਿਆ ਸੀਗਾ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਜੋ ਉਪਦੇਸ਼ ਦਿੰਦੇ, ਸੁਣਨਾ ਕਰੋ ਜੇ।
ਸਤਨਾਮ ਸ੍ਰੀ ਵਾਹਿਗੁਰੂ ਜੀਓ, ਰਾਮ ਕਲੇ ਮਹੱਲਾ ਪੰਜਵਾਂ, ਅੰਗੀਕਾਰ ਕੀਆ ਪ੍ਰਭ ਆਪਣੇ, ਬੈਰੀ ਸਗਲੇ ਸਾਧੇ।
ਸਤਿਗੁਰੂ ਮਹਾਰਾਜ ਸਾਹਿਬ ਜੀ ਜਗਿਆਸੂ ਦੀ ਉਹ ਅਵਸਥਾ ਕਥਨ ਕਰਦੇ ਨੇ ਜਦੋਂ ਸਿੱਖ ਗੁਰੂ ਨੂੰ ਪ੍ਰਵਾਨ ਹੋ ਜਾਏ, ਜਦੋਂ ਪਰਮੇਸ਼ੁਰ ਕਿਸੇ ਦੇ ਪਕਸ਼ ਵਿੱਚ ਆ ਖੜੋਵੇ ਤੇ ਅੰਗ ਜਿਵੇਂ ਸਰੀਰ ਦੇ ਵੱਖਰੇ ਵੱਖਰੇ ਆਪਣੇ ਅੰਗ ਹਨ ਤੇ ਸਾਰੇ ਇੱਕ ਦੂਜੇ ਦੀ ਸਹਾਇਤਾ ਕਰਦੇ ਹੈ, ਇੱਕ ਹੱਥ ਧੋਣਾ ਹੋਵੇ ਬੜੀ ਮੁਸ਼ਕਲ ਹੈ, ਦੂਜੇ ਹੱਥ ਦੇ ਨਾਲ ਇੱਕ ਦੂਜੇ ਨੂੰ ਦੋਨੇ ਹੱਥ ਮਦਦ ਕਰਦੇ ਆ ਧੋਣ ਦੇ ਵਿੱਚ। ਪਰ ਅੰਗਾਂ ਦੀ ਆਪਸ ਵਿੱਚ ਜੋ ਬਣਤਰ ਹੈ ਇੱਕ ਦੂਜੇ ਦਾ ਪੱਕ ਕਰ ਰਹੇ ਨੇ, ਪ੍ਰਕਿਰਤੀ ਦੇ ਨਿਯਮਾਂ ਨੂੰ ਦੇਖ ਕੇ ਬੁੱਧ ਵਿਸ਼ਮਾਦ ਹੋ ਜਾਂਦੀ ਹੈ ਕਿ ਜਿਸ ਵੇਲੇ ਆਪਾਂ ਸੱਜਾ ਕਦਮ ਪੁੱਟਦੇ ਹਾਂ ਤਾਂ ਸੱਜੇ ਕਦਮ ਦੇ ਨਾਲ ਖੱਬਾ ਹੱਥ ਅੱਗੇ ਨੂੰ ਵੱਧ ਜਾਂਦਾ। ਦੇਖੋ ਪਾਸਾ ਹੋ ਰਿਹਾ ਨਾ, ਅੱਧੇ ਅੱਧੇ ਅੰਗ ਦੂਸਰੇ ਪਾਸੇ ਨੇ, ਅੱਧੇ ਦੂਜੇ ਪਾਸੇ, ਪਰ ਖੱਬਾ ਹੱਥ ਅੱਗੇ ਚੱਲਦਾ। ਫਿਰ ਇਸੇ ਤਰ੍ਹਾਂ ਜਦੋਂ ਅਸੀਂ ਖੱਬਾ ਅੰਗ ਪੜਦੇ ਹਾਂ ਤਾਂ ਸੱਜਾ ਹੱਥ ਮੂਹਰੇ ਬੰਦ ਹੈ। ਅੰਗਾਂ ਦੀ ਆਪਸ ਵਿੱਚ ਸਮਤੀ ਹੈ, ਮੇਲ ਹੈ, ਤੇ ਜਿਨ੍ਹਾਂ ਨੂੰ ਅਸੀਂ ਅੰਗ ਸਾਕ ਕਹਿੰਦੇ ਹਾਂ ਉਹ ਸਾਰੇ ਜਿਹੜੇ ਕਿਸੇ ਨਾ ਕਿਸੇ ਰਿਸ਼ਤੇ ਨਾਲ ਜੁੜੇ ਹੋਏ ਹੈ ਸਾਡੇ ਨਾਲ, ਉਹ ਰਿਸ਼ਤੇ ਨਾਲ ਜੁੜੇ ਕਰਕੇ ਉਹਨਾਂ ਨੂੰ ਅੰਗ ਸਾਕ ਕਹਿੰਦੇ ਹਾਂ, ਪੱਖ ਕਰਨ ਵਾਲੇ ਸਾਡੇ ਪਕਸ਼ ਵਿੱਚ। ਤੇ ਅੰਗੀਕਾਰ ਪ੍ਰਵਾਨ ਕਰਨ ਵਾਲਾ, ਜਿਸ ਨੇ ਪ੍ਰਮਾਣ ਕਰ ਲਿਆ, ਅੰਗੀਕਾਰ ਜੋ ਪੱਖ ਕਰਨ ਵਾਲਾ, ਜਦੋਂ ਪਰਮੇਸ਼ਰ ਕਿਸੇ ਦਾ ਪੱਖ ਕਰਨ ਲੱਗ ਜਾਏ, ਪਰਮਾਤਮਾ ਕਿਸੇ ਦੇ ਪੱਖ ਵਿੱਚ ਹੋ ਜਾਏ ਤਾਂ ਜਿਸ ਦੇ ਹੋਵੇ ਬਲ ਕਦੇ ਨਾ ਹਾਰਦਾ, ਉਹ ਉਹਦੀ ਹਾਰ ਨਹੀਂ ਕਦੇ ਵੀ। ਦੁਆਪਰ ਦਾ ਇਤਿਹਾਸ ਬੜਾ ਸਪਸ਼ਟ ਹੈ, ਭਗਵਾਨ ਕ੍ਰਿਸ਼ਨ ਦੀ ਗੱਲ ਬੜੀ ਸਪਸ਼ਟ ਕਰਦੇ ਨੇ, ਕਹਿੰਦੇ ਬਈ ਦੇਖੋ ਜਿੱਥੇ ਧਰਮ ਹੈ ਮੈਂ ਉਹਦੇ ਪਕਸ਼ ਵਿੱਚ ਹੋਵਾਂਗਾ, ਜਿੱਥੇ ਧਰਮ ਹੈ ਭਗਵਾਨ ਉਹਦੇ ਪਕਸ਼ ਵਿੱਚ ਹੈ, ਜਿੱਥੇ ਭਗਵਾਨ ਹੈ ਤੇ ਉੱਥੇ ਜਿੱਤ ਹੈ, ਹਾਰ ਨਹੀਂ ਹੈ। ਸੋ ਇਸ ਕਰਕੇ ਧਰਮੀ ਬੰਦੇ ਜਿਹੜੇ ਉਹ ਧਰਮ ਦੇ ਪਕਸ਼ ਵਿੱਚ ਰਹਿੰਦੇ, ਤੇ ਪਰਮੇਸ਼ੁਰ ਜਿਹੜਾ, ਜਿਹੜੇ ਹਿਰਦੇ ਵਿੱਚ ਧਰਮ ਹੈ ਪਰਮੇਸ਼ੁਰ ਦੇ ਪੱਖ ਵਿੱਚ ਹੋ ਜਾਂਦਾ, ਪਰਮਾਤਮਾ ਉਹਦੇ ਪੱਖ ਵਿੱਚ ਹੁੰਦਾ। ਧਰਮ ਨਿਭਾਉਣ ਵਾਸਤੇ ਕਈ ਵਾਰ ਬਹੁਤ ਵੱਡਾ ਮੁੱਲ ਤਾਰਨਾ ਪੈਂਦਾ ਹੈ, ਔਖਾ ਕੰਮ ਇਹ। ਧਰਮ ਚ ਪੱਕਿਆਂ ਰਹਿਣ ਵਾਸਤੇ ਜੇ ਸਰੀਰ ਦਾ ਬਲੀਦਾਨ ਦੇਣਾ ਪਵੇ ਤਾਂ ਹੱਸ ਕੇ ਦੇਣਾ ਪੈਂਦਾ ਤਾਂ ਕਿ ਧਰਮ ਬਚ ਜਾਏ, ਸਰੀਰ ਬਚੇ ਨਾ ਬਚੇ। ਜਿਹੜੇ ਬੇਈਮਾਨ ਲੋਕ ਨੇ ਉਹ ਕਹਿੰਦੇ ਧਰਮ ਰਹੇ ਨਾ ਰਹੇ ਸਰੀਰ ਰਹਿਣਾ ਚਾਹੀਦਾ, ਫਿਰ ਕਿਹੜਾ ਸਰੀਰ ਰਹਿ ਜਾਣਾ। ਦੁਆਪਰ ਦੇ ਇਤਿਹਾਸ ਵਿੱਚ ਇੱਕ ਬੜੀ ਰਸਮੀ ਬਾਤ ਆਉਂਦੀ ਹੈ ਕਿ ਜਦੋਂ ਦੁਰਯੋਧਨ ਮਾਰਿਆ ਗਿਆ, ਉਹਦੀ ਮਾਂ ਉਹਦੀ ਲਾਸ਼ ਤੇ ਬੈਠੀ ਪ੍ਰਲਾਪ ਕਰ ਰਹੀ, ਪੁੱਤ ਸੀ, ਰਿਸ਼ਤਾ ਇਹ ਐਸਾ ਲਾਇਕ ਹੋਵੇ ਨਲਾਇਕ ਹੋਵੇ, ਮਾਂ ਦਾ ਤਾਂ ਪੁੱਤ ਹੈ ਨਾ। ਉਧਰੋਂ ਭਗਵਾਨ ਕ੍ਰਿਸ਼ਨ ਆ ਗਏ, ਭਗਵਾਨ ਕ੍ਰਿਸ਼ਨ ਨੇ ਧੀਰਜ ਦੇਣਾ ਚਾਹਿਆ। ਸਿਆਣੇ ਲੋਕ ਇਹੀ ਕਰਦੇ, ਜੇ ਕਿਸੇ ਦਾ ਮਰ ਜਾਏ ਉਹਨੂੰ ਰੋਂਦੇ ਥੋੜੀ ਨਾ, ਉਹ ਕਹਿੰਦੇ ਵੀ ਧੀਰਜ ਰੱਖ। ਰੋਂਦੀ ਰੋਂਦੀ ਮਾਂ ਗੰਧਾਰੀ ਨੇ ਦੇਖਿਆ ਭਗਵਾਨ ਕ੍ਰਿਸ਼ਨ ਨੂੰ ਪਹਿਲਾਂ ਤਾਂ ਲਾਂਭਾ ਵੀ ਦਿੱਤਾ, ਜੇ ਤੂੰ ਹਟਾਉਣਾ ਚਾਹੁੰਦਾ ਤਾਂ ਹਟਾ ਸਕਦਾ ਸੀ, ਜੁੱਧ ਨਾ ਹੁੰਦਾ। ਇਹੋ ਜੀ ਬਾਤ ਵੀ ਕਹੀ ਵੀ ਜਿਵੇਂ ਮੇਰੀ ਵੰਸ਼ ਮਾਰੇਗੀ ਤੇਰੀ ਵੰਸ਼ ਵੀ ਮਾਰੇਗੀ, ਸ਼ਰਾਪ ਵੀ ਦਿੱਤਾ ਐਸੇ ਵੀ ਵਰਗ। ਭਗਵਾਨ ਜੀ ਹੱਸਦੇ ਨੇ, ਮਾਤਾ ਕੋਈ ਹੋਰ ਸਜ਼ਾ ਦੇਣੀ ਚਾਹੁੰਦੀ ਉਹ ਵੀ ਦੇ ਲੈ। ਤੇ ਕਹਿਣਗੇ ਤੂੰ ਹੱਸ ਰਿਹਾ, ਐਡਾ ਵੱਡਾ ਸ਼ਰਾਪ ਤੈਨੂੰ ਦਿੱਤਾ। ਕਹਿੰਦਾ ਮੈਂ ਹੱਸਦਾ ਇਸ ਕਰਕੇ ਵੀ ਇਹ ਤਾਂ ਹੋਣ ਆ ਰਹੀ ਹੈ ਜਿਹੜੀ ਤੇਰੇ ਮੂੰਹ ਤੇ ਬੋਲੀ ਹੈ, ਚੜ ਮੇਰੀ ਵੰਸ਼ ਰਹਿਣੀ ਕਿੱਥੇ, ਇਹ ਹੋਣਾ ਹੀ ਇਸ ਤਰ੍ਹਾਂ। ਫਿਰ ਉਹ ਥੋੜੀ ਜਿਹੀ ਧੀਰ ਵਿੱਚ ਆ ਕੇ ਕਹਿੰਦੀ ਹੈ, ਕਹਿੰਦੀ ਭਗਵਾਨ ਆਹ ਜਿਹੜਾ ਮੇਰਾ ਪੁੱਤ ਮਰਿਆ ਪਿਆ ਨਾ, ਆਹ ਲਾਸ਼ ਪਈ ਜਾਂਦਾ ਦੁਰਯੋਧਨ ਦੀ, ਇਹ ਜੰਗ ਹੋਣ ਤੋਂ ਪਹਿਲਾਂ ਮੇਰੇ ਕੋਲ ਗਿਆ ਸੀ ਆਸ਼ੀਰਵਾਦ ਲੈਣ ਵਾਸਤੇ ਕਿ ਮਾਂ ਮੈਂ ਮੈਦਾਨੇ ਜੰਗ ਵਿੱਚ ਜਾ ਰਿਹਾ, ਮਾਂ ਦੀ ਅਸੀਸ ਬੜੀ ਕੰਮ ਕਰਦੀ ਹੈ, ਅੱਜ ਤੱਕ ਮੈਨੂੰ ਨਹੀਂ ਸੀ ਲੋੜ ਪਈ ਪਰ ਅੱਜ ਮੈਨੂੰ ਲੋੜ ਹੈ, ਸਾਰੀ ਜ਼ਿੰਦਗੀ ਦਾ ਤੇਰਾ ਜਪ ਤਪ ਹੈ, ਪਿਤਾ ਅੱਖਾਂ ਤੋਂ ਅੰਨਾ ਸੀ, ਤੂੰ ਸੰਸਾਰ ਨੂੰ ਨਹੀਂ ਦੇਖਿਆ ਕਿ ਜਿਹੜੇ ਸੰਸਾਰ ਨੂੰ ਮੇਰਾ ਪਤੀ ਨਹੀਂ ਵੇਖ ਸਕਦਾ, ਮੈਂ ਵੀ ਨਹੀਂ ਵੇਖਣਾ, ਬਹੁਤ ਵੱਡਾ ਸਿਰਕ ਹੈ, ਅੱਖਾਂ ਤੋਂ ਅੰਨਾ ਸੀ ਜਿਹਨੇ ਬਹਿ ਗਏ, ਪਰਣ ਕਰ ਲਿਆ ਵੀ ਇਹ ਸੰਸਾਰ ਨੂੰ ਮੈਂ ਵੀ ਨਹੀਂ ਦੇਖਣਾ ਜਿਹੜਾ ਮੇਰਾ ਪਤੀ ਨਹੀਂ ਦੇਖ ਸਕਦਾ, ਕਿੱਡਾ ਧਰਮ ਸੀ। ਕਹਿੰਦੇ ਭਗਵਾਨ ਮੈਨੂੰ ਇਹ ਕਹਿੰਦਾ ਵੀ ਆਸ਼ੀਰਵਾਦ ਦੇ ਕਿ ਮੇਰੀ ਜਿੱਤ ਹੋਵੇ। ਕਹਿੰਦੇ ਮੈਂ ਕਿਹਾ ਬੇਟਾ ਮੈਂ ਮਾਂ ਤਾਂ ਹਾਂ, ਮਾਂ ਹੋਣ ਦੇ ਨਾਤੇ ਇਹ ਹਰ ਮਾਂ ਚਾਹੁੰਦੀ ਹੈ ਮੇਰਾ ਪੁੱਤ ਜਿੱਤੇ, ਔਰ ਹਰ ਪੁੱਤਰ ਨੂੰ ਇਹ ਹੱਕ ਵੀ ਹੈ ਕਿ ਮਾਂ ਦੇ ਕੋਲੋਂ ਉਹ ਅਸੀਸ ਮੰਗੇ ਤੇ ਮਾਂ ਦੇਵੇ, ਮਰਯਾਦਾ ਵੀ ਹੈ। ਪਰ ਤੈਨੂੰ ਯਾਦ ਹੋਣਾ ਚਾਹੀਦਾ ਮੈਂ ਇਕੱਲੀ ਮਾਂ ਨਹੀਂ ਹਾਂ, ਮੈਂ ਇੱਕ ਧਰਮੀ ਔਰਤ ਵੀ ਹਾਂ, ਮੈਂ ਅੱਖਾਂ ਦੇ ਹੁੰਦਿਆਂ ਹੋਇਆਂ ਕਿ ਧਰਮ ਪਾਲਣ ਵਾਸਤੇ ਅੱਖਾਂ ਤੋਂ ਅੰਨੀ ਹੋ ਕੇ ਰਹੀ, ਇੱਕ ਧਰਮ ਨੇ ਪਾਲਿਆ ਹੋਰ ਕੀ ਕੀਤਾ। ਬੇਟਾ ਇਹ ਆਸ਼ੀਰਵਾਦ ਮੈਂ ਤੈਨੂੰ ਨਹੀਂ ਦੇ ਸਕਦੀ। ਦੁਰਯੋਧਨ ਗੁੱਸੇ ਹੋਇਆ, ਤੂੰ ਚਾਹੁੰਦੀ ਨੀ ਮੇਰੀ ਜਿੱਤ ਹੋਵੇ? ਕਹਿੰਦੀ ਬੇਟਾ ਆਸ਼ੀਰਵਾਦ ਤਾਂ ਦਿਓ ਤੈਨੂੰ ਖਾਲੀ ਨਹੀਂ ਮੋੜਦੀ, ਪਰ ਇਹ ਆਸ਼ੀਰਵਾਦ ਮੈਂ ਬਿਲਕੁਲ ਨਹੀਂ ਦੇਣੀ ਕਿ ਤੇਰੀ ਜਿੱਤ ਹੋਵੇ। ਤੇ ਹੋਰ ਕਿਹੜੀ ਆਸ਼ੀਰਵਾਦ? ਮੈਨੂੰ ਤਾਂ ਇਹੀ ਚਾਹੀਦੀ ਸੀ। ਕਹਿੰਦੀ ਨਹੀਂ, ਬਸ ਜਿੱਦ ਨਾ ਕਰ, ਮੈਂ ਐਸਾ ਨਹੀਂ ਕਰ ਸਕਦੀ, ਮੈਂ ਅਸੀਸ ਦੇਣੀ ਆ। ਇਹ ਮੇਰੇ ਭਗਵਾਨ ਜਿੱਤ ਹੋਵੇ ਧਰਮ ਦੀ, ਜੇ ਕੁੰਤੀ ਦੇ ਪੁੱਤਰਾਂ ਵਿੱਚ ਜਿੱਤ ਹੈ ਤਾਂ ਉਹਨਾਂ ਦੀ ਜਿੱਤ ਹੋ ਜਾਏ, ਜੇ ਮੇਰੇ ਪੁੱਤਰਾਂ ਦੇ ਧਰਮ ਪੱਖ ਵਿੱਚ ਤਾਂ ਦੁਰਯੋਧਨ ਦੀ ਜਿੱਤ ਹੋ ਜਾਏ। ਕਹਿਣ ਲੱਗੀ ਭਗਵਾਨ ਮੇਰੇ ਪੁੱਤਰਾਂ ਦੇ ਪਦੇ ਧਰਮ ਨਹੀਂ ਸੀ, ਇਸ ਕਰਕੇ ਮਰਿਆ ਪਿਆ। ਮਾਂ ਨੇ ਇੱਕ ਧਰਮ ਦਾ ਪਕਸ਼ ਲਿਆ, ਕਿਉਂ ਕਿ ਸਰੀਰ ਤਾਂ ਹਮੇਸ਼ਾ ਨਹੀਂ ਰਹਿਣਾ, ਪੁੱਤਰ ਹਮੇਸ਼ਾ ਨਹੀਂ ਰਹਿਣਾ, ਧਰਮ ਤਾਂ ਹਮੇਸ਼ਾ ਰਹੇਗਾ। ਜੋ ਧਰਮ ਦੀ ਪਾਲਣਾ ਕਰਦਾ ਧਰਮ ਉਸ ਦੀ ਪਾਲਣਾ ਕਰਦਾ, ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਇੱਥੇ ਕਹਿੰਦੇ ਸਿੱਖਾ ਕਿ ਜਿਸ ਵੇਲੇ ਤੂੰ ਧਰਮ ਦੇ ਪਕਸ਼ ਵਿੱਚ ਰਹੇਗਾ, ਧਰਮ ਚ ਪ੍ਰਪੱਕ ਰਹੇਗਾ, ਤਾਂ ਫਿਰ ਪਰਮਾਤਮਾ ਤੇਰੇ ਪਕਸ਼ ਵਿੱਚ ਰਹੇਗਾ। ਜਿੱਦਣ ਤੂੰ ਆਪਣਾ ਧਰਮ ਛੱਡਦਾ ਪਰਮਾਤਮਾ ਤੇਰਾ ਸਾਥ ਛੱਡ ਦੇ, ਧਰਮੀ ਹੋਣਾ ਬੜਾ ਲੱਗਦਾ। ਪਰ ਅਧਰਮੀ ਦੀ ਜ਼ਿੰਦਗੀ ਜਿਹੜੀ ਹੈ ਉਹ ਕਿਸੇ ਅਰਥ ਨਹੀਂ, ਅਰਥਹੀਣ ਹੋ ਜਾਏਗੀ। ਧਰਮ ਦੇ ਸਹਿਤ ਮਰ ਵੀ ਜਾਏ ਤਾਂ ਵੀ ਉਹ ਜਿਉਂਦਾ ਹੈ, ਜਿਹਦਾ ਧਰਮ ਗਿਆ ਉਹ ਜਿਉਂਦਾ ਵੀ ਰਹੇ ਤਾਂ ਵੀ ਮਰ ਗਿਆ। ਪਰਮੇਸ਼ਰ ਅੰਗੀਕਾਰ ਕਦੋਂ ਕਰਦਾ ਹੈ? ਜਿਸ ਵੇਲੇ ਕੋਈ ਧਰਮ ਦੇ ਵਿੱਚ ਪੱਕਾ ਹੋਵੇ। ਧਰਮ ਦੀ ਬਾਤ ਨਿਭਾਉਣੀ ਗੁਰੂ ਕਹਿ ਰਹੇ ਹੋ ਬਹੁਤ ਔਖੀ ਹੈ, ਰਿਸ਼ਤੇ ਟੁੱਟ ਜਾਂਦੇ ਨੇ। ਮਾਂ ਬਿਲਕਰੀ ਆ ਰਹੀ ਹੈ, ਪਰੇ ਦਰਬਾਰ ਦੇ ਅੰਦਰ ਉਸ ਮਾਂ ਨੇ ਜਿਸਨੇ ਇੱਕ ਐਡਾ ਵੱਡਾ ਭਗਤ ਪੈਦਾ ਕੀਤਾ, ਜਿਹੜਾ 72 ਵਾਰ ਸਰਗੁਣ ਸਰੂਪ ਦੇ ਦਰਸ਼ਨ ਕਰਦਾ ਭਗਵਾਨ ਨੇ, ਜਦੋਂ ਚੇਤੇ ਕਰਦਾ ਉਹਦੀ ਆ ਜਾਂਦਾ ਨਾਮ ਦੇ। ਮਾਂ ਆ ਗਈ ਰੋਂਦੀ ਪਰਲੋਂਦੀ, ਗਲ ਬੱਕਰੀ ਪਾ ਕੇ ਕਹਿੰਦੀ ਨਾਮਦੇਵ ਤੂੰ ਗਿਆਨੀ ਪੁੱਤਰ ਹੈ, ਐਡਾ ਵੱਡਾ ਗਿਆਨੀ ਹੋ ਕੇ ਥੋੜੀ ਜਿਹੀ ਗੱਲ ਵਿੱਚ ਉਲਝ ਗਿਆ, ਤੂੰ ਬਾਦਸ਼ਾਹ ਨੇ ਜਿੱਦ ਫੜੀ ਹੋਈ ਹੈ ਜਾਂ ਗੋਵੀ ਜੋਡੀ ਕਰਦੇ ਜਾਂ ਫਿਰ ਰਾਮ ਛੱਡ ਕੇ ਖੁਦਾ ਭਜਲਾ, ਇੰਨੀ ਕੁ ਗੱਲ ਹੀ ਹੈ ਨਾ, ਤੂੰ ਮੈਨੂੰ ਇਹ ਦੱਸ ਕਿ ਜਿਹਨੂੰ ਰਾਮ ਕਹਿੰਦੇ ਨੇ ਖੁਦਾ ਉਹੀ ਨਹੀਂ ਹੈ? ਕਹਿੰਦੇ ਮਾਂ ਉਹੀ ਹੈ। ਕਹਿੰਦੇ ਫਿਰ ਛੱਡ, ਰੁਦਨ ਕਰੇ ਨਾਮੇ ਕੀ ਵਾਏ, ਛੋੜ ਰਾਮ ਕੀ ਨਾ ਭਜਿਆ ਖੁਦਾ, ਕਿਉਂ ਨੀ ਤੂੰ ਖੁਦਾ ਭਜਣ ਲੱਗ ਜਾਂਦਾ? ਇੰਨੀ ਗੱਲ ਕਹੀ ਹੈ ਪਰੇ ਦਰਬਾਰ ਦੇ ਵਿੱਚ ਨਾਮ ਦੇ। ਕਹਿੰਦਾ ਮਾਂ ਅੱਜ ਤੱਕ ਤੇਰਾ ਸਤਿਕਾਰ ਕੀਤਾ, ਤੇਰਾ ਧਰਮ ਸੀ, ਪਰ ਧਰਮ ਸ਼ਾਸਤਰ ਕਹਿੰਦੇ ਜਿਹੜੀ ਮਾਂ ਧਰਮ ਤੋਂ ਵਿਮੁਖ ਕਰਨ ਵਾਲੀ ਹੋਵੇ ਤੇ ਪੁੱਤਰ ਸੰਤਾਨ ਉਹਦੀ ਬਗਾਵਤ ਕਰਦੇ, ਉਹਨਾਂ ਨੂੰ ਕੋਈ ਵੀ ਪਾਪ ਨਹੀਂ ਲੱਗੇਗਾ। ਪ੍ਰਹਲਾਦ ਨੇ ਐਸੇ ਕੀਤਾ ਸੀ, ਬਗਾਵਤ ਕਰ ਦਿੱਤੀ, ਪ੍ਰਹਲਾਦ ਨੂੰ ਪਾਪ ਥੋੜੀ ਲੱਗਿਆ, ਕਿਉਂਕਿ ਜਿਹੜਾ ਮਾਤਾ ਪਿਤਾ ਧਰਮ ਤੋਂ ਤੋੜਨ ਵਾਲਾ ਹੈ, ਸੰਤਾਨ ਨੂੰ ਉੱਥੇ ਸੁਤੰਤਰਤਾ ਹੈ ਕਿ ਉਹਦੀ ਆਗਿਆ ਤੋਂ ਬਾਹਰ ਹੋ ਜਾਏ। ਪਰ ਜਿਹੜਾ ਮਾਤਾ ਪਿਤਾ ਧਰਮੀ ਹੈ ਉਹਦੀ ਆਗਿਆ ਤੋਂ ਬਾਹਰ ਹੋ ਜਾਏਗਾ ਤਾਂ ਫਿਰ ਉਹਨੂੰ ਪਾਪ ਲੱਗੇਗਾ। ਨਾਮਦੇਵ ਕਹਿਣ ਲੱਗਾ, ਮਾਂ ਅੱਜ ਤੱਕ ਤੇਰਾ ਬੜਾ ਸਤਿਕਾਰ ਕੀਤਾ, ਤੂੰ ਮੈਨੂੰ ਪਾਲਿਆ ਵੱਡਾ ਕੀਤਾ, ਅੱਜ ਭਰੇ ਦਰਬਾਰ ਦੇ ਅੰਦਰ ਮੈਂ ਤੇਰੇ ਨਾਲ ਮਾਂ ਪੁੱਤ ਵਾਲਾ ਰਿਸ਼ਤਾ ਤੋੜਨ ਲੱਗਾ, ਅੱਜ ਤੋਂ ਬਾਅਦ ਨਾ ਹੋ ਤੇਰਾ ਪੁੰਗਰਾ ਨਾ ਤੂੰ ਮੇਰੀ ਮਾਏ, ਪਿੰਡ ਬੜੇ ਬਾਹਰ ਬੁਰਦਾ ਹੈ। ਕਿਉਂ? ਧਰਮ ਰਹਿ ਜਾਏ। ਜੇ ਧਰਮ ਰਹੇਗਾ ਤਾਂ ਪਰਮਾਤਮਾ ਸਹਾਇਤਾ ਕਰੇਗਾ, ਅੰਗੀਕਾਰ ਕਰੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਅੰਗੀਕਾਰ ਕੀਆ ਪ੍ਰਭ ਆਪਣੇ। ਜਦੋਂ ਪਰਮਾਤਮਾ ਕਿਸੇ ਦੇ ਪਕਸ਼ ਵਿੱਚ ਹੋ ਜਾਏ, ਉਹ ਕਿਸੇ ਦਾ ਪੱਕੀ ਹੋ ਜਾਏ, ਅੰਗੀਕਾਰ ਕਰ ਲਏ, ਅੰਗੀਕਾਰ ਕੀਆ ਪ੍ਰਭ ਆਪਣੇ, ਬੈਰੀ ਸਗਲੇ ਸਾਧੇ, ਉਹ ਸਾਰੇ ਬੈਰੀਆਂ ਨੂੰ ਸਾਥ ਦਿੰਦਾ, ਦੁਸ਼ਮਣਾਂ ਤੋਂ ਰੱਖਿਆ ਕਰਦਾ ਹੈ। ਜਦੋਂ ਕਿਸੇ ਦੇ ਬੰਦ ਹੋ ਜਾਏ, ਮੈਂ ਇੱਕ ਬਾਤ ਸੁਣੀ ਸੀ, ਤਕਰੀਬਨ ਬਚਪਨੇ ਸੀ, 17-18 ਸਾਲ ਦਾ ਹੋਊਗਾ, ਪ੍ਰਿੰਸੀਪਲ ਗੰਡਾ ਸਿੰਘ ਜੀ ਸਟੇਜ ਤੇ ਬੋਲ ਰਹੇ ਸੀ, ਮੈਨੂੰ ਥੋੜਾ ਥੋੜਾ ਚੇਤਾ ਉਹਨਾਂ ਦਾ, ਇੱਕੋ ਵਾਰ ਸੁਣਿਆ ਮੈਂ ਉਹਨਾਂ ਨੂੰ। ਉਹਨਾਂ ਨੇ ਇੱਕ ਉਦਾਹਰਣ ਦਿੱਤੀ ਪਾਕਿਸਤਾਨ ਦੀ, ਜਦੋਂ 1947 ਦੇ ਅੰਦਰ ਦੇਸ਼ ਦੀ ਵੰਡ ਹੋ ਗਈ, ਇੱਧਰ ਦੇ ਉੱਧਰ, ਉੱਧਰ ਦੇ ਇੱਧਰ, ਬੜੇ ਭਾਣੇ ਵਰਤੇ, ਬੇਗੁਨਾਹ ਲੋਕ ਬਹੁਤ ਮਾਰੇ ਗਏ, ਉੱਧਰ ਵੀ ਤੇ ਇੱਧਰ ਵੀ। ਇੱਕ ਮੁਸਲਮਾਨ ਪਰਿਵਾਰ ਇੱਧਰ ਰਹਿਣ ਵਾਲਾ, ਦੋ ਬੇਟੀਆਂ ਸੀ, ਬਹੁਤ ਜਵਾਨ, ਚੰਗਾ ਰੰਗ ਰੂਪ ਪਰਮਾਤਮਾ ਨੇ ਦਿੱਤਾ ਸੀ, ਧਰਮੀ ਪਰਿਵਾਰ ਸੀ, ਤੇ ਮੁਸ਼ਕਲ ਆਣ ਬਣੀ ਹੈ। ਕੈਂਪ ਤੱਕ ਜਾਂਦਿਆਂ ਨੂੰ ਰਸਤੇ ਵਿੱਚ ਖਤਰਾ ਹੈ ਕਿ ਸਿੱਖ ਮਾਰ ਦੇਣ, ਇਹ ਖਤਰਾ। ਘਰਵਾਲੀ ਨੇ ਖਾਨ ਸਾਹਿਬ ਦੇ ਘਰੋਂ ਸੀ ਜਿਹੜੀ, ਉਹਨੇ ਜੇਵਰਾਤ ਸੋਨਾ ਜੋ ਸੀ, ਜਿਹੜਾ ਸੌਖਾ ਜਿੰਨਾ ਚੱਕਿਆ ਜੀ ਤੁਹਾਨੂੰ, ਬਾਕੀ ਤਾਂ ਸਭ ਕੁਛ ਰਹਿ ਗਏ ਉੱਧਰ, ਆਪਣਿਆਂ ਦੇ ਵੀ ਰਹਿ ਗਏ, ਉਹਨਾਂ ਦੇ ਵੀ ਇੱਧਰ ਰਹੇ। ਹੁਣ ਚਿੰਤਾ ਹੈ। ਖਾਨ ਸਾਹਿਬ ਦੇ ਘਰਵਾਲੀ ਕਹਿਣ ਲੱਗੇ, ਖਾਨ ਸਾਹਿਬ ਵੀ ਦੇਖ ਆਪਣੀ ਕੋਈ ਬਾਤ ਨਹੀਂ, ਜਵਾਨ ਧੀ ਹਨ ਤੇ ਬਹੁਤ ਸਾਰੇ ਲੋਕ ਐਸੇ ਫਿਰਦੇ ਆ ਕਿਤੇ ਧੀਆਂ ਦੀ ਇਹਦੇ ਤਰ੍ਹਾਂ ਬਰਬਾਦ ਹੋ ਜਾਏ, ਇਹਦੇ ਨਾਲ ਚੰਗੇ ਆਪਣੇ ਹੱਥੀਂ ਮਾਰਦੀ ਹੈ ਇਹਨਾਂ ਨੂੰ ਇੱਥੇ। ਉਹ ਕਹਿੰਦਾ ਨਹੀਂ, ਇਹ ਪਾਪ ਮੇਰੇ ਕੋਲ ਨਹੀਂ ਹੋ ਸਕਦਾ। ਹਾਂ, ਇੱਕ ਗੱਲ ਮੈਂ ਕਰ ਸਕਦਾ, ਇਹ ਜਿਹੜਾ ਗੁਰੂ ਗੋਬਿੰਦ ਸਿੰਘ ਹੈ, ਮੇਰਾ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਬਹੁਤ ਵਿਸ਼ਵਾਸ ਹੈ, ਭਾਵੇਂ ਮੈਂ ਮੁਸਲਮਾਨ, ਮੈਂ ਆਪਣੀਆਂ ਧੀਆਂ ਦੀ ਇੱਜ਼ਤ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹਵਾਲੇ ਕਰਕੇ ਉਹਦੇ ਆਸਰੇ ਆਪਾਂ ਚੱਲਾਂਗੇ। ਮੈਂ ਅਰਦਾਸ ਕਰ, ਖਾਨ ਸਾਹਿਬ ਨੇ ਅਰਦਾਸ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ, ਐ ਪੁੱਤਰਾਂ ਦੇ ਦਾਨੀ, ਖਾਲਸਾ ਪੰਥ ਪੈਦਾ ਕਰਨ ਵਾਲੇ, ਅੱਜ ਤੇਰੇ ਪੰਥ ਵਿੱਚ ਕੁਝ ਅਜਿਹੇ ਲੋਕ ਵੀ ਆ ਗਏ ਜਿਨ੍ਹਾਂ ਨੂੰ ਸਿੱਖੀ ਦਾ ਗਿਆਨ ਨਹੀਂ, ਤੇਰਾ ਖਾਲਸਾ ਤਾਂ ਐਸਾ ਨਹੀਂ ਕਰ ਸਕਦਾ, ਪਰ ਕੁਝ ਐਸੇ ਲੋਕ ਆ ਗਏ ਤੇ ਤੇਰਾ ਸਰੂਪ ਧਾਰਨ ਕਰਕੇ ਬਹੁਤ ਸਾਰੇ ਪਾਪ ਵੀ ਹੋ ਰਹੇ ਹੈ, ਮੇਰੀਆਂ ਧੀਆਂ ਜਵਾਨ, ਇਹਨਾਂ ਦੀ ਇੱਜ਼ਤ ਮੈਂ ਨਹੀਂ ਬਚਾ ਸਕਦਾ, ਮੈਂ ਅਰਦਾਸ ਕਰਦਾ ਕਿ ਮੇਰੇ ਪਰਿਵਾਰ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਉਣ ਵਾਸਤੇ ਕੈਂਪ ਤੱਕ, ਇਹ ਹੁਣ ਡਿਊਟੀ ਤੇਰੀ ਹੈ, ਮੈਂ ਤੈਨੂੰ ਸਮਰਪਿਤ ਹੋ ਗਿਆ, ਤੇ ਤੂੰ ਮੇਰੀ ਰੱਖਿਆ ਕਰ, ਇਹ ਅਰਦਾਸ ਕਰਕੇ ਤੇਰਾ ਭਰੋਸਾ ਪਿਆਰੇ ਮੈਂ ਲਾੜ ਲੜਾਇਆ, ਉਲੇ ਚੁੱਕੇ ਵਾਰਕ ਤੂੰ ਹੈ ਪਿਤਾ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ, ਸ਼ਰਧਾ ਦੇ ਵਿਸ਼ਵਾਸ ਦੇ ਬੇੜੇ ਤੋਂ ਚੜ ਦਿੱਤਾ, ਤੁਰ ਪਏ। ਘਰ ਤੋਂ ਬਾਹਰ ਗਏ, ਸਾਹਮਣੇ ਤੋਂ ਇੱਕ ਨਿਹੰਗ ਸਿੰਘ ਆਉਂਦਾ, ਹੱਥ ਵਿੱਚ ਬਰਸ਼ਕ, ਘੋੜੇ ਦੇ ਉੱਤੇ ਚੜਿਆ, ਆਹ ਚੜੇ ਵਾਲਾ ਸਿੰਘ ਤਿਆਰ ਪਰ ਤਿਆਰ। ਘਰ ਵਾਲੀ ਕਹਿੰਦੀ, ਲਓ ਇਹ ਘਰ ਤੋਂ ਜੇ ਤੁਰੇ ਆ ਤੇ ਉਹ ਸਾਹਮਣੇ ਆ ਗਏ ਮਾਰਨ ਵਾਲੇ। ਪਗਾਂ ਵਾਲੀਏ, ਜੈ ਸਰੂਪ ਦੇ ਵਿੱਚ ਮਾਰ ਦੇਗਾ ਨਾ ਕੋਈ, ਗੁਰੂ ਗੋਬਿੰਦ ਸਿੰਘ ਦਾ ਸਰੂਪ ਹੈ, ਇਹ ਸਰੂਪ ਮਾਰ ਜਾਏਗਾ ਮਰਨਾ ਵੀ ਮਨਜ਼ੂਰ ਹੈ ਤੈਨੂੰ। ਪਰ ਤੂੰ ਪਹਿਲੀ ਸ਼ਰਧਾ ਤੋੜ ਦਿੱਤੀ, ਅਜੇ ਵੇਖ ਤਾਂ ਲੈ ਕਿ ਮਾਰਨ ਵਾਲਾ ਕਿ ਤਾਰਨ ਵਾਲਾ ਨੇੜੇ ਆਇਆ, ਘੋੜਾ ਰੋਕਿਆ, ਕਹਿਣ ਲੱਗੇ ਖਾਨ ਸਾਹਿਬ ਕਿੱਧਰ ਚਲੇ ਹੋ, ਹੱਥ ਜੋੜੇ ਜੀ ਕੈਂਪ ਦੇ ਵਿੱਚ ਚੱਲੇ ਪਰਿਵਾਰ ਨਾਲ, ਕਹਿੰਦਾ ਸਾਨੂੰ ਪਤਾ ਥਾਂ ਥਾਂ ਤੇ ਮਾਰਨ ਵਾਲੇ ਤੁਰੇ ਫਿਰਦੇ ਆ ਲੋਕ। ਕਹਿੰਦੀ ਭਰੀ ਕਰੀਏ ਕੀ ਹੁਣ, ਜਾਣਾ ਤਾਂ ਪੈ। ਕਹਿੰਦਾ ਜੀ ਬਾਤ ਇਹ ਹੈ, ਕੰਮ ਤਾਂ ਮੈਂ ਹੋਰ ਵੀ ਜ਼ਰੂਰੀ ਕਰਨੇ ਸੀ, ਮੈਂ ਤੁਹਾਡੇ ਨਾਲ ਚੱਲਾਂ ਤਾਂ ਕਿ ਤੁਹਾਨੂੰ ਰਸਤੇ ਚ ਕੋਈ ਵਾਧਾ ਨਾ ਹੋਵੇ, ਨੇੜੇ ਹੁੰਦੇ ਆ ਤੁਹਾਨੂੰ ਕੋਈ ਕੁਛ ਨਹੀਂ ਪੈ। ਕਈ ਵਾਰ ਧਰਤੀ ਨੂੰ ਮੱਥਾ ਟੇਕਿਆ, ਕਲਗੀ ਵਾਲੇ ਸਤਿਗੁਰੂ ਤੋਂ ਆਪਣਾ ਸਿੰਘ ਭੇਜ ਦਿੱਤਾ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ, ਜੋ ਸਿੱਖਾਂ ਨੂੰ ਲੋਚਿਆ ਸੋ ਗੁਰ ਖੁਸ਼ੀਆ ਹੋਇਆ, ਪਰਿਵਾਰ ਲੈ ਕੇ ਤੁਰਤਾ। ਰਸਤੇ ਵਿੱਚ ਦੋ ਜਾਂ ਤਿੰਨ ਥਾਂ ਤੇ ਜਥੇ ਮਿਲੇ ਜਿਹੜੇ ਮੁਸਲਮਾਨਾਂ ਨੂੰ ਘੇਰ ਘੇਰ ਕੇ ਮਾਰਦੇ ਸੀ, ਜਥਿਆਂ ਦੇ ਰੋਜ਼ ਤੁਰੇ ਫਿਰਦੇ ਸੀ। ਜਦੋਂ ਵੇਖਿਆ ਉਹ ਖਾਨ ਸਾਹਿਬ ਦਾ ਪਰਿਵਾਰ ਆ ਰਿਹਾ, ਜਗਾਰਾ ਛੱਡ ਕੇ ਨੇੜੇ ਆਉਣ ਲੱਗੇ ਤਾਂ ਇਹ ਘੋੜੇ ਵਾਲਾ ਕਹਿੰਦਾ ਸੱਜਣੋ ਇਹ ਨੇੜੇ ਮਿਲਣ ਵਾਲੇ ਨੇ, ਇਸ ਕਰਕੇ ਇਹਨਾਂ ਦਾ ਕੋਈ ਬਾਲ ਵੀ ਗੱਲ ਨਹੀਂ ਕਰ ਸਕਦਾ। ਕਹਿਣ ਲੱਗੇ ਜਥੇਦਾਰ ਜੀ ਕੋਈ ਬਾਤ ਨਹੀਂ, ਜੇ ਤੁਹਾਡੇ ਨੂੰ ਫਿਰ ਆਇਆ ਥੋੜ੍ਹੀ ਆ, ਅਸੀਂ ਇਸ ਤਰ੍ਹਾਂ ਦਾ ਤੁਹਾਡੇ ਬੰਦੇ ਨੂੰ ਥੋੜ੍ਹੀ ਚੱਕਰ ਗਏ, ਇੰਨਾ ਤਾਂ ਆਪਸ ਵਿੱਚ ਹੀ ਆਪਾਂ ਨੂੰ ਚਾਹੀਦਾ ਨਾ ਇੱਕ ਦੂਜੇ ਗੁਰਸਿੱਖ ਦਾ ਸਤਿਕਾਰ, ਜੇ ਤੁਹਾਡੇ ਬੰਦੇ ਅਸੀਂ ਕੁਛ ਨਹੀਂ ਕਹਿੰਦੇ। ਲੈ ਜਾਓ ਕੈਂਪ ਦੇ ਨੇੜੇ ਪਹੁੰਚ ਗਏ, ਕੈਂਪ ਦੇ ਨੇੜੇ ਪਹੁੰਚ ਕੇ ਤਾਂ ਘੋੜੇ ਵਾਲੇ ਨੇ ਕਿਹਾ ਕਿ ਦੇਖੋ ਮੈਂ ਆਪਣੀ ਡਿਊਟੀ ਕਰ ਦਿੱਤੀ, ਮੈਂ ਜਾਣਾ, ਬਾਰ ਬਾਰ ਲੇਟ ਹੋ ਗਿਆ, ਜਾਓ ਤੁਸੀਂ ਅੰਦਰ ਜਾ ਕੇ ਆਪਣਾ ਫਟਾਫਟ ਜਿਹੜਾ ਸਮਾਨ ਸੀ ਉਹ ਚੁੱਕ ਕੇ ਕਹਿੰਦੇ ਜੀ ਦੋ ਮਿੰਟ ਰੋਕਿਓ ਤੁਸੀਂ ਇੱਥੇ। ਉਹ ਸਮਾਨ ਸਾਹਮਣੇ ਅੰਦਰ ਰੱਖਿਆ ਤਾਂ ਪਿੱਛੇ ਭੌਂ ਕੇ ਦੇਖਿਆ ਤੇ ਉੱਥੇ ਨਾ ਘੋੜਾ ਤੇ ਨਾ ਘੋੜੇ ਵਾਲਾ। ਪ੍ਰਿੰਸੀਪਲ ਗੰਡਾ ਸਿੰਘ ਜੀ ਕਹਿੰਦੇ ਹੈ ਕਿ ਉਸ ਪਰਿਵਾਰ ਦੇ ਜੀਆਂ ਦਾ ਨਾਂ ਲਿਆ ਕਿ ਪਾਕਿਸਤਾਨ ਦੇ ਵਿੱਚ ਉਹ ਅਜੇ ਜੀਵਤ ਹੈ, ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਕੇ ਧਾਹਾਂ ਮਾਰ ਕੇ ਰੋਣ ਲੱਗ ਜਾਂਦਾ। ਕਹਿੰਦਾ ਸਤਿਗੁਰੂ ਮੈਂ ਤੈਨੂੰ ਇਹੀ ਸਮਝਦਾ ਰਿਹਾ ਕੋਈ ਨਿਹੰਗ ਸਿੰਘ ਹੈ, ਪਰ ਤੂੰ ਆਪ ਆ ਗਿਆ ਮੇਰੀ ਅਰਦਾਸ ਤੇ, ਮੈਨੂੰ ਇਹ ਪਤਾ ਹੀ ਨਹੀਂ ਸੀ ਵੀ ਤੂੰ ਆਪ ਆ ਕੇ ਮੇਰੀ ਰੱਖਿਆ ਕਰਨ ਵਾਸਤੇ ਪਹੁੰਚ ਗਿਆ। ਅੰਗੀਕਾਰ ਕੀ ਆ, ਜਦੋਂ ਅੰਗੀਕਾਰ ਕਰਨ ਤੇ ਆ ਜਾਏ ਜਿਸ ਦੇ ਹੋਵੇ ਬਲ ਕਦੇ ਨਾ ਹਾਰਦਾ, ਵਿੱਚ ਕਰਤਾ ਪੁਰਖ ਖਲੋਆ ਬਾਲ ਨਾ ਬਿੰਗਾ ਹੋ, ਬਾਲ ਨਹੀਂ ਬਿੰਗਾ ਹੋਣ ਦਿੰਦਾ। ਇਸ ਕਰਕੇ ਉਹ ਪਰਮੇਸ਼ਰ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸ਼ੀ ਪੁਰਖ ਹੈ, ਸਮਝ ਰਿਹਾ ਸਮਾਏ ਸਾਰਿਆਂ ਦੇ ਵਿੱਚ ਹੈ। ਅੱਜ ਵੀ ਅਨੰਤ ਥਾਵਾਂ ਤੇ ਕਲਾ ਵਰਤ ਰਹੀ, ਅਨੰਤ ਥਾਵਾਂ ਤੇ ਲੋੜ ਹੈ ਸ਼ਰਧਾ ਔਰ ਵਿਸ਼ਵਾਸ ਦੀ। ਆਪ ਜੀ ਦੇ ਕੋਲ ਇੱਥੇ ਗੁਰੂ ਪਿਆਰੇ ਗਿਆਨੀ ਗੁਰਦੇਵ ਸਿੰਘ ਜੀ, ਜਿਨ੍ਹਾਂ ਨੇ ਬਹੁਤ ਸੰਥਿਆ ਕਰੀਏ ਸੁੱਧ ਪਾਠੀ ਵੀ ਪੈਦਾ ਕੀਤੇ ਹੈ, ਬਿਰਧ ਸਰੀਰ ਹੈ, ਚਲੋ ਗੁਰਦੁਆਰੇ ਸਾਹਿਬ ਇਸ ਕਰਕੇ ਨਹੀਂ ਆ ਸਕੇ, ਮੇਰਾ ਵੀ ਖਿਆਲ ਸੀ ਉਹਨਾਂ ਦਾ ਵੀ ਖਿਆਲ ਸੀ ਵੀ ਕਥਾ ਦੇ ਪਾਠ ਦੀ ਸੇਵਾ ਕਰੇ, ਪਰ ਸਰੀਰ ਨਹੀਂ ਆਗਿਆ ਦਿੰਦਾ। ਇਹਨਾਂ ਦੀ ਮਹਾਂਪੁਰਖਾਂ ਦੇ ਨਾਲ ਰਿਸ਼ਤੇਦਾਰੀ ਵੀ ਪਈ, ਪਰ ਰਿਸ਼ਤੇਦਾਰੀ ਤੋਂ ਪਹਿਲਾਂ ਮਹਾਂਪੁਰਖਾਂ ਦੇ ਨਾਲ ਹੈ। ਸਾਰੀ ਜ਼ਿੰਦਗੀ ਬਚਪਨ ਤੋਂ ਲੈ ਕੇ ਰਹੇ, ਇੱਕ ਵਾਰ ਮਹਾਂਪੁਰਖਾਂ ਨੂੰ ਐਸਾ ਵੈਰਾਗ ਦਾ ਵੇਗ ਉੱਠਿਆ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ, ਇਕੱਲੇ ਭਾਈ ਗੁਰਦੇਵ ਸਿੰਘ ਜੀ ਨੂੰ ਲੈ ਕੇ ਨਾਲ ਬਾਬੇ ਬਕਾਲੇ ਚਲੇ ਗਏ। ਉਦੋਂ ਜੀ ਆਹ ਬਿਲਡਿੰਗ ਦੀ ਸੀ ਬਣੀ, ਜਿਹੜੀ ਹੁਣ ਬਣੀ ਹੋਈ ਹੈ, ਪੂਰਾ ਸੀ ਪਰ ਉਹ ਇੱਕ ਥੜਾ ਹੈ, ਥੜੇ ਦੇ ਉੱਤੇ ਸ਼ਸਤਰ ਪਏ ਸੀ ਬਸ, ਹੋਰ ਕੁਛ ਨਹੀਂ, ਤੇ ਥੜੇ ਤੇ ਜਾ ਕੇ ਨਮਸਕਾਰ ਕਰਕੇ ਲੋਕ ਮੁਰਦੇ, ਸ਼ਸਤਰ ਰੱਖੇ ਹੋਏ ਸੀ ਉੱਥੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜੀ। ਉੱਥੇ ਜਾ ਕੇ ਮਹਾਂਪੁਰਖਾਂ ਨੇ ਪ੍ਰਕਰਮਾ ਕਰਦੇ ਰਹੇ, ਕਈ ਪ੍ਰਕਰਮਾ ਕੀਤੀਆਂ, ਥੋੜਾ ਚਿਰ ਬੈਠੇ ਘੋੜੇ ਦੇ ਵਿੱਚ, ਪੂਰੇ ਆਨੰਦ ਚ ਬੈਠੇ ਰਹੇ, ਫਿਰ ਅੱਖਾਂ ਚ ਵਿਰਾਗ ਦੇ ਅੰਸੂ ਛਿੜਦੇ ਰਹੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਕੇ, ਤੇਗ ਬਹਾਦਰ ਸਿਮਰਿਆ ਕਰ ਨੌ ਨਿਧਾ ਬੈਠਾ ਵਾਪਸ ਆਏ। ਆਉਂਦੇ ਆਉਂਦੇ ਕਹਿੰਦੇ ਭਜੰਗੀਆ, ਕਿਉਂਕਿ ਛੋਟੇ ਸੀ ਭਾਈ ਗੁਰਦੇਵ ਸਿੰਘ ਜੀ, ਅਤੇ ਜਿਵੇਂ ਤੁਸੀਂ ਪੁੱਛ ਸਕਦੇ ਹੋ ਇਹਨਾਂ ਨੇ ਬਾਤ ਕਹਿੰਦੇ ਪਚੰਗੀਆ ਰਾਮ ਆਣ ਕਹਿੰਦੇ ਕੁਛ ਦੇਖਿਆ ਤੇ ਕਹਿੰਦੇ ਹਾਂਜੀ ਮੈਂ ਥੜਾ ਦੇਖਿਆ ਉਹਦੇ ਤੇ ਸ਼ਸਤਰ ਦੇਖੇ ਉਹ ਨਹੀਂ ਨਹੀਂ ਭਾਈ ਹੋਰ ਨੀ ਕੁਛ ਦੇਖਿਆ ਕਹਿੰਦੇ ਨਹੀਂ ਅੱਛਾ ਮੈਂ ਤਾਂ ਕਿਹਾ ਕਿਤੇ ਤੂੰ ਵੀ ਵੇਖਿਆ ਹੋਏਗਾ ਥੜੇ ਦੇ ਉੱਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪ੍ਰਤੱਖ ਬੈਠੇ ਹੋਏ ਸਨ ਮੈਂ ਦੇਰ ਤੱਕ ਦਰਸ਼ਨ ਕਰਕੇ ਮੱਥਾ ਟੇਕਿਆ ਮਹਾਰਾਜ ਅਰਦਾਸ ਕਰਕੇ ਚੱਲੇ ਸੀ ਮਹਾਰਾਜ ਦੇ ਦਰਸ਼ਨ ਹੋਣ ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਕਿਹਾ ਸੀ ਗਿਆਨੀ ਸਿਆਂ ਉਹਨਾਂ ਦੇ ਵਿਦਿਆਰਥੀ ਸੀ ਗਿਆਨੀ ਸਿਆਂ ਬਾਣੀ ਪੜ੍ਹਨੀ ਨਹੀਂ ਛੱਡਣੀ ਬਾਣੀ ਦਾ ਜਾਪ ਨਹੀਂ ਛੱਡਣਾ ਤੇ ਜਿਹੜੇ ਸਰੂਪ ਚ ਵੀ ਦਰਸ਼ਨ ਕਰਨੇ ਚਾਹੇਗਾ ਗੁਰੂ ਸਾਹਿਬ ਦੇ ਉਸੇ ਸਰੂਪ ਚ ਹੋ ਜਾ ਕਰਨਗੇ ਇਹ ਵੱਡਿਆਂ ਦਾ ਫਰਕ ਸੀ ਮਹਾਂਪੁਰਖਾਂ ਨੇ ਸੁਭਾਵਕ ਦੱਸਤਾ ਦਿੱਤਾ ਫਿਰ ਉਹ ਕਹਿੰਦੇ ਚੰਗੀਆ ਵੀ ਇਹ ਵਚਨ ਦੱਸਣਾ ਨੀ ਕਿਸੇ ਕਹਿੰਦਾ ਜੀ ਨਹੀਂ ਦੱਸਦਾ ਕਹਿੰਦੇ ਸੌ ਖਾ ਫਿਰ ਪੱਕੀ ਗੱਲ ਹੋ ਜੂਗੀ ਸੌ ਖਾ ਗਿਆਨੀ ਜੀ ਨੇ ਸੌ ਖਾਧੀ ਜਿੰਨੀ ਦੇਰ ਤੱਕ ਮਹਾਂਪੁਰਖਾਂ ਦਾ ਸਰੀਰ ਰਿਹਾ ਗਿਆਨੀ ਜੀ ਨੇ ਵਚਨ ਨਹੀਂ ਕਿਸੇ ਨੂੰ ਦੱਸਿਆ ਉਹਨਾਂ ਦੀ ਜਾਣ ਤੋਂ ਬਾਅਦ ਜਦੋਂ 69 ਦੇ ਵਿੱਚ 15 ਹਾਲ ਨੂੰ ਮਹਾਂਪੁਰਖ ਚੜਾਈ ਕਰ ਗਏ ਤੇ ਉਹਨਾਂ ਦੇ ਸੰਸਕਾਰ ਤੀਰਥ ਬੜਾ ਸੰਸਕਾਰ ਹੋਇਆ ਸੀ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਵੱਡਾ ਇੰਤਜ਼ਾਮ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਸੰਸਥਾਵਾਂ ਕਿਉਂਕਿ ਪੰਥ ਦੀ ਵੱਡੀ ਹਸਤੀ ਸੀ ਸੋ ਇਸ ਕਰਕੇ ਅੰਗੀਕਾਰ ਤੇ ਪਰਮੇਸ਼ਰ ਉਹਨਾਂ ਦਾ ਅੰਗੀਕਾਰ ਕਰਦਾ ਤੇ ਅੰਗੀਕਾਰ ਕਰਕੇ ਉਹਨਾਂ ਦੁਸ਼ਮਣਾਂ ਨੂੰ ਵੀ ਸਾਥ ਦਿੰਦਾ ਜਿਹੜੇ ਦੁੱਖ ਦੇਣ ਵਾਲੇ ਨੇ ਭਾਵੇਂ ਉਹ ਬਾਹਜ ਹੋਣ ਜਾਂ ਅੰਤਰੀਵ ਅੰਤਰੀਵ ਦੁਸ਼ਮਣ ਜਿਹੜੇ ਬਾਹਰ ਨਾਲੋਂ ਜ਼ਿਆਦਾ ਖਤਰਨਾਕ ਹਨ ਸੋ ਅੰਗੀਕਾਰ ਕੀਆ ਪ੍ਰਭ ਕਰਦੇ ਤੇ ਜਿਹੜੇ ਬੈਰੀ ਹਨ ਬੈਰੀ ਸਗਲੇ ਸਾਧੇ ਸਾਧੇ ਤੋਂ ਭਾਵ ਸੋਧ ਦਿੱਤੇ ਫਤਿਹ ਕਰ ਦਿੱਤੇ ਇਹ ਵੀ ਅਰਥ ਹੈ ਕਿ ਉਹਨਾਂ ਨੂੰ ਸੁੱਧ ਕਰ ਦਿੱਤਾ ਉਹਨਾਂ ਦੇ ਇਰਾਦੇ ਬਦਲ ਦਿੱਤੇ ਉਹਨਾਂ ਦੇ ਚੋਂ ਮਾੜਾਪਣ ਖਤਮ ਕਰ ਦਿੱਤਾ ਜਿਹੜੇ ਪੰਜੇ ਸਨ ਕਾਮ ਕਰੋ ਲੋਭ ਮੋਹ ਹੰਕਾਰ
ਜਿਨ ਬੈਰੀ ਹੈ ਇਹੋ ਜਗ ਲੁੱਟਿਆ
ਜਿਨ੍ਹਾਂ ਇਹਨਾਂ ਦੁਸ਼ਮਣਾਂ ਨੇ ਛੱਡਿਆ ਕੋਈ ਨੀ ਸੰਸਾਰ ਦੇ ਅੰਦਰ ਕਿਸੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪ੍ਰਭਾਵਣੈ ਚਿਤ ਹਰਨ ਤ੍ਰੈ ਲੋਗਮ ਜਪ ਤਪ ਸੀਲ ਵਿਧਾਰਨ ਦਸ ਹਜ਼ਾਰ ਬਰਸ ਥੋੜੇ ਨਹੀਂ ਹੁੰਦੇ ਵਿਸ਼ਵਾਮਿੱਤਰ ਨੇ ਗੰਗਾ ਦੇ ਚੱਲਦੇ ਪ੍ਰਵਾਹ ਚ ਖੜ ਕੇ ਤਪ ਕੀਤਾ ਇੱਕ ਛਿਣ ਵਿਚ ਉਰਵਸੀ ਨਾਮ ਦੀ ਉਪਸ਼ਰਾ ਆਈ ਦਸ ਹਜ਼ਾਰ ਬਰੇ ਦਾ ਜਪ ਤਪ ਇੱਕ ਛਿਣ ਵਿਚ ਲੁੱਟ ਕੇ ਲੈ ਗਏ ਇਸ ਕਰਕੇ ਇਨ ਦੂਤਾਂ ਨੂੰ ਮੇਰਾ ਮਨ ਜੋ ਵਿਗਾੜਿਓ ਪਲ ਪਲ ਹਰਦੀ ਤੇ ਅੰਤਰ ਪਾ ਰਹੇ ਹੋ ਜਦ ਦੇਖੋ ਤਾਂ ਦੁੱਖ ਕੀ ਰਾਸੀ ਉਹਦੇ ਨਾਲ ਪਤਾਏ ਜਗਮ ਪਏ ਸਾਖੀ ਗੌਤਮ ਨਾਰ ਉਮਾਪਤ ਸਵਾਮੀ ਵੱਡਿਆਂ ਵੱਡਿਆਂ ਦੀ ਬਾਤ ਇੰਦਰ ਵਰਗੇ ਇੰਦਰ ਰਾਜ ਸਵਰਗ ਦਾ ਰਾਜਾ ਹੋਵੇ ਤੇ ਫਿਰ ਕਾਮ ਬਾਸ਼ਨਾ ਦੀ ਬੇਗ ਕਰਕੇ ਮਾਤ ਲੋਕ ਵਿਚ ਆ ਕੇ ਇੱਕ ਮਹਾਤਮਾ ਦੀ ਧਰਮ ਸਪਤਨੀ ਉਹਦੇ ਨਾਲ ਆ ਕੇ ਵਿਭਚਾਰ ਕਰੇ ਤੇ ਮਹਾਤਮਾ ਦੇ ਸ਼ਰਾਪ ਦੇ ਨਾਲ ਗੌਤਮ ਨਾਰ ਅਹਲਿਆ ਇਸਤਰੀ ਤਿਸਨੂੰ ਦੇਖ ਇੰਦਰ ਲੁਭਾਣਾ ਪਰ ਕਰ ਜਾਏ ਸ਼ਰਾਪ ਲਾਏ ਹੋਏ ਸਹਿਸਵਰ ਪਛੋਤਾ ਤੇ ਇਸ ਕਰਕੇ ਇਹਨਾਂ ਨੇ ਸਰਪਨੀ ਤੇ ਉਪਰ ਨਾਹੀ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂ ਦੇ ਸ਼ਰੀਰ ਬ੍ਰਹਮ ਜੀ ਖੁਦ ਐਡਾ ਵੱਡਾ ਅਪਰਾਧ ਕਰ ਬੈਠੇ ਕਿ ਉਹਨਾਂ ਦਾ ਮਨ ਖੁਦ ਆਪਣੀ ਪੁੱਤਰੀ ਤੇ ਠੀਕ ਨਾ ਰਿਹਾ ਕਿੱਡੀ ਵੱਡੀ ਬਾਤ ਹੈ ਐਡਾ ਵੱਡਾ ਜ਼ਿੰਮੇਵਾਰ ਹੋ ਗਏ ਇਹ ਬਾਤ ਭਾਈ ਗੁਰਦਾਸ ਪ੍ਰਗਟ ਕਰਦੇ ਚਾਰੇ ਵੇਦ ਬਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ ਚਾਰੇ ਵੇਦਾਂ ਦਾ ਬਖਾਣ ਕਰਨ ਵਾਲਾ ਚਾਰ ਮੂੰਹਾਂ ਵਾਲਾ ਬਰਮਾ ਬੜਾ ਹੀ ਚੰਗਾ ਸਿਆਣਾ ਸੀ ਚਾਰੇ ਵੇਦ ਬਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ ਲੋਕਾਂ ਨੂੰ ਸਮਝਾਏਗਾ ਵੇਖ ਸਰੁਸ਼ਟੀ ਰੂਪ ਲਵਾਉਣਾ ਤੈਨੂੰ ਬਦਲਣ ਦੀ ਕੋਸ਼ਿਸ਼ ਕਰਦੇ ਆ ਕੁਝ ਚਲਾਕ ਲੋਕ ਇੱਕ ਬ੍ਰਾਹਮਣੀ ਦੇ ਅਰਥ ਲੱਗਿਆ ਕਰਨ ਮੈਂ ਕਿਹਾ ਪੰਡਿਤ ਜੀ ਇੰਨੀ ਹੇਰਾਫੇਰੀ ਚੱਲਣੀ ਨਹੀਂ ਮੇਰੇ ਸਾਹਮਣੇ ਕਿਉਂਕਿ ਮੈਂ ਤੁਹਾਡਾ ਵੀ ਕੁਛ ਗ੍ਰੰਥ ਪੜ੍ਹੇ ਹੈ ਜਿਹਨਾਂ ਤੇ ਤੁਹਾਡੀ ਮਿਹਰ ਹੈ, ਮੈਂ ਉਹ ਵੀ ਪੜ੍ਹ ਲੈਣਾ, ਇਹ ਚੱਲਣੀ ਨੀ ਤੇਰੀ ਇਹ ਗੱਲ। ਅਖੇ ਜੀ ਸਰੁਸਤੀ ਉਹਦੇ ਘਰ ਵਾਲੀ ਸੀ, ਪੁੱਤਰੀ, ਹਾਂ ਜੀ ਪੁੱਤਰੀ ਦਾ ਨਾਮ ਵੀ ਸੀ, ਪਰ ਇਹ ਜਿਹੜੀ ਗੱਲ ਹੈ ਤਾਂ ਉਹਦੇ ਘਰ ਵਾਲੀ, ਮੈਂ ਕਿਹਾ ਘਰ ਵਾਲੀ ਦੇ ਉੱਤੇ ਵੀ ਕਿਤੇ ਇਸ ਤਰ੍ਹਾਂ ਦੀ ਬਾਤ ਬਣ ਦਿੰਦੀ ਹੈ ਵੀ ਉਹਦਾ ਮਨ ਬੇਈਮਾਨ ਹੋ ਗਿਆ, ਕੈਸੀ ਪੁੱਠੀਆਂ ਗੱਲਾਂ ਕਰਦਾ ਤੂੰ, ਕਿਹੜਾ ਦ੍ਰਿਸ਼ਟੀ ਮੰਨੂਗਾ ਤੇਰੀ ਇਸ ਗੱਲ ਨੂੰ। ਉਹ ਤਾਂ ਸੰਬੰਧ ਧੁਰਾਂ ਤੋਂ ਜਿਹੜੇ ਲਿਖਿਆ ਉਹਦੇ ਉੱਤੇ ਕੋਈ ਪਾਪ ਕਰਮ ਨਹੀਂ, ਉਹਦੇ ਲਈ ਸਾਡਾ ਗੁਰੂ ਕਹਿੰਦਾ ਅਰਧ ਸਰੀਰ ਹੀ ਨਾਰ ਨਾ ਛੋੜੇ, ਅਰ ਸਾਡਾ ਗੁਰੂ ਕਹਿੰਦਾ ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਬਢਾਇਓ, ਪਰ ਨਾਰੀ ਕਿਸੇ ਹੋਰ ਸੁਪਨੇ ਹੋ ਨਾ ਜਾਇਓ। ਫਿਰ ਸ਼ਿਵਜੀ ਮੋਹਣੀ ਅਵਤਾਰ ਧਾਰਨ ਕੀਤਾ ਭਗਵਾਨ ਜੀ ਨੇ, ਦੇਖੋ ਵੀ ਹਾਲ ਕੀ ਹੋਇਆ ਸੀ, ਦੇਹ ਵਸ ਹੋ ਕੇ ਕਿਵੇਂ ਦੌੜਿਆ ਤੇ ਜਿਹੜੀ ਲੱਕ ਨੂੰ ਵਸਤਰ ਦੇ ਥਾਂ ਤੇ ਚੰਬ ਬੰਨਿਆ ਮਿਰਗਸ਼ਾਲਾ, ਉਹ ਵੀ ਖੁੱਲ ਗਈ ਤੇ ਰਿਸ਼ੀਆਂ ਮੁਨੀਆਂ ਚ ਇੱਕ ਹਾਸੀ ਹੋਈ ਉਸਦੀ ਤੇ ਛੱਡਿਆ ਹੋ ਗਏ। ਨਾਰਦ ਵਰਗਿਆਂ ਦੇ ਬਾਂਦਰ ਦੇ ਮੂੰਹ ਲਾ ਦਿੱਤੇ, ਲੱਜਿਤ ਹੋਣਾ ਪਿਆ, ਉਹ ਵੀ ਕਾਮ ਦੀ ਬਾਤ ਸੀ। ਜਿਹੜੇ ਕਾਮ ਆਦਿਕ ਬੈਰੀਆਂ ਨੇ ਸਾਰਾ ਸੰਸਾਰ ਲੁੱਟ ਲਿਆ, ਕਹਿੰਦੇ ਜਦੋਂ ਗੁਰੂ ਮੇਰੇ ਪੱਖ ਵਿੱਚ ਹੋ ਗਿਆ ਉਹ ਸਾਧ ਦਿੰਦੇ, ਸਿੱਖ ਦੀਆਂ ਮੁਸ਼ਕਲਾਂ ਹੱਲ ਕਰ ਦਿੱਤੀਆਂ। ਜਿਨ ਬੈਰੀ ਹੈ ਇਹੋ ਜਗ ਲੁੱਟਿਆ, ਸਾਰਾ ਸੰਸਾਰ ਲੁੱਟ ਰਿਹਾ, ਮੁਸਨਹਾਰ ਪੰਚ ਬਟਵਾਰੇ, ਸੋਨੇ ਨਗਰ ਪਰੇ ਠੰਡਾਰੇ। ਤੇ ਗੁਰਸਿੱਖਾਂ ਦੇ ਲਈ ਮਹਾਰਾਜ ਸਾਹਿਬ ਜੀ ਨੇ ਅਸੂਲ ਬਣਾ ਦਿੱਤੇ ਤੇ ਉਹ ਜਿਹੜੇ ਬੈਰੀ ਹਨ ਜਿਨ੍ਹਾਂ ਨੇ ਸੰਸਾਰ ਲੁੱਟਿਆ ਹੈ,
ਬੈਰੀ ਲੈ ਬੰਦੇ,
ਉਹ ਬੈਰੀ ਗੁਰੂ ਦੀ ਕਿਰਪਾ ਦੇ ਨਾਲ ਬੰਨ ਲਏ, ਨਹਿਰ ਲਏ। ਇੱਕ ਕੁੱਤਾ ਹੁੰਦਾ ਜਿਹੜਾ ਗਲੀਆਂ ਦੇ ਵਿੱਚ ਤੁਰਿਆ ਫਿਰਦਾ, ਇੱਕ ਕੁੱਤਾ ਜਿਹਦੇ ਗਲ ਚ ਸੰਗਲ ਪਾ ਕੇ ਬੰਨਿਆ ਹੋਇਆ ਹੈ, ਉਹ ਵੀ ਕੁੱਤਾ ਹੈ, ਉਹ ਵੀ ਕੁੱਤਾ। ਔਰ ਉਸ ਗਲੀਆਂ ਵਾਲੇ ਕੁੱਤੇ ਦਾ ਕੋਈ ਪਤਾ ਨੀ ਕਿਹੜੇ ਭਲੇ ਮਾਨਤੀਆਂ ਲੱਤਾਂ ਪਾੜ ਦੇਵੇ, ਕੋਈ ਦਸਾ ਨਹੀਂ ਕਿਹਦੇ ਵਸਤਰ ਪਾੜ ਦੇਵੇ, ਕਿਹਨੂੰ ਜ਼ਖਮੀ ਕਰ ਦੇਵੇ। ਜਿਹੜਾ ਬੰਨਿਆ ਹੋਇਆ ਵੱਧ ਤੋਂ ਵੱਧ ਭੌਂਕ ਲਊਗਾ, ਤੋਪ ਤਾਂ ਨੀ ਚਲਾਉਣ ਲੱਗਿਆ, ਭੌਂਕੂਗਾ ਹੀ, ਕੁਝ ਵਿਗਾੜ ਨੀ ਸਕਦਾ, ਉਹ ਦੰਦ ਤਾਂ ਨੀ ਮਾਰਨ ਲੱਗਿਆ। ਤੇ ਇਹ ਬੰਨ ਦਿੱਤੇ, ਕਾਮ ਵੀ ਬੰਨ ਦਿੱਤਾ, ਕਿੱਥੇ ਬੰਨਿਆ ਕਿ ਬਈ ਨਹੀਂ ਸਰਦਾ ਗ੍ਰਿਸ਼ਤੀ ਜੀਵਨ ਧਾਰਨ ਕਰ ਲਓ, ਬੰਨ ਦਿੱਤਾ, ਸੰਗਲ ਪਾ ਦਿੱਤਾ, ਆਣ ਸਗਲ ਗੱਲ ਬੰਨਿਆ, ਉਛਲਿਆ ਕਾਮ ਕਾਲ ਪਤਲਾ ਗਈ ਤੇ ਉਸ ਵੇਲੇ ਇਹ ਸੰਗਲ ਗ੍ਰਿਸ਼ਤ ਦਾ ਸੰਗਲ ਪਾ ਦਿੱਤਾ, ਲੈ ਗਈ ਇੱਥੇ ਭਜਿਆ ਹੈ, ਹਰਿਆ ਡੰਗਰ ਦੀ ਤਰ੍ਹਾਂ ਨਾ ਫਿਰੀ। ਨਿੰਦਤ ਕਰਮ ਹੈ, ਸਤਿਗੁਰੂ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਉੱਚਾ ਇਖਲਾਕ ਦਿੱਤਾ, ਗੁਰੂ ਦੇ ਜੀਵਨ ਵਿੱਚ ਵੀ ਘਟਨਾ ਵਾਪਰੀਆਂ, ਸੰਗਲਾ ਦੀਪ ਦੇ ਅੰਦਰ 16-16 ਸਾਲ ਦੀਆਂ ਨਾਇਕਾਂ ਇਮਤਿਹਾਨ ਲੈਣ ਲਈ ਗੁਰੂ ਨਾਨਕ ਦੇ ਕੋਲ ਭੇਜੀਆਂ, ਜਦੋਂ ਆ ਕੇ ਨੱਚਣ ਲੱਗੀਆਂ, ਹਾਵ ਭਾਵ ਦਿਖਾਉਣ ਲੱਗੀਆਂ, ਜਿਨ੍ਹਾਂ ਦੇ ਨਾਲ ਗੰਦੀ ਵਾਸ਼ਨਾ ਪ੍ਰਗਟ ਹੋ ਜਾਏ, ਮਹਾਰਾਜ ਨੇ ਇੱਕ ਦ੍ਰਿਸ਼ਟੀ ਕਹਿੰਦੀ ਪੁੱਤਰੀਓ, ਬੇਟੀ ਬਾਪ ਦੇ ਸਾਹਮਣੇ ਨਹੀਂ ਨੱਚੀਦਾ ਹੁੰਦਾ, ਧੀਓ ਬਹਿ ਜਾਓ, ਬਸ ਸ਼ਾਂਤ ਫਿਰਦਾ ਉਸ ਗਾਛੋ ਪੁੱਤਰੀ ਰਾਜਕੁਮਾਰ ਨਾਮ ਭਨੋ ਸਚ ਦੋਤ ਸਵਾਰ, ਪ੍ਰੈਸ ਹੋਵੋ ਆਪਣੇ ਪਤੀ ਨੂੰ ਖੁਸ਼ ਕਰੋ। ਪੈਰੀ ਡਿੱਗ ਪਈ, ਰਾਜੇ ਸ਼ਿਵਨਾਮ ਨੂੰ ਕਹਿ ਦਿੱਤਾ ਜੀ ਜਿਸ ਮਕਸਦ ਲਈ ਤੁਸੀਂ ਭੇਜਿਆ ਸੀ ਤੇ ਸਾਡਾ ਤਾਂ ਜੀਵਨ ਬਦਲ ਗਿਆ, ਇੱਕ ਵਾਰੀ ਵਾਹਿਗੁਰੂ ਸ਼ਬਦ ਕਿਹਾ ਤੇ ਸਾਡੇ ਤਾਂ ਰੋਮਾਂ ਤੇ ਵਾਹਿਗੁਰੂ ਵਾਹਿਗੁਰੂ ਹੋਈ ਜਾ ਰਿਹਾ, ਹੋਰ ਕੋਈ ਗੱਲ ਹੀ ਨਹੀਂ ਰਹੀ ਮਨ ਦੇ ਵਿੱਚ, ਕੇਵਲ ਵਾਹਿਗੁਰੂ ਮੰਤਰ ਹੀ ਰਹਿ ਗਿਆ, ਬਸ ਬਚਨੀ ਖਤਮ ਹੋ ਗਈ। ਕਿਉਂ? ਗੁਰਸਿੱਖਾਂ ਦੇ ਪੱਖ ਵਿੱਚ ਆ ਕੇ ਇਹਨਾਂ ਦੁਸ਼ਮਣਾਂ ਨੂੰ ਸਾਥ ਦਿੰਦੇ ਆ ਗੁਰੂ ਸਾਹਿਬ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ। ਆਪਣੇ ਵਸ ਦੀ ਬਾਤ ਨਹੀਂ ਹੈ, ਗੁਰੂ ਦੀ ਕਿਰਪਾ ਦੇ ਵਾਲ ਸੰਤੋਖਾ ਰਿਖੀ ਤ੍ਰੇਤੇ ਯੁਗਦਾਰ, ਧਰਤੀ ਦੇ ਵਿੱਚ ਬੈਠਾ, ਮਿੱਟੀ ਵੱਧ ਵੱਧ ਕੇ ਉਹਦੇ ਉੱਤੇ ਦੀ ਪੈ ਗਈ, ਮੱਠ ਵਿੱਚ ਬੈਠਾ। ਗੁਰੂ ਅਰਜਨ ਦੇਵ ਜੀ ਦੇ ਸਮੇਂ ਸੰਤੋਖ ਸਰ ਸਰੋਵਰ ਦੇ ਵਿੱਚੋਂ ਸੰਤੋਖਾ ਰਿਸ਼ੀ ਜੀ ਨਿਕਲਿਆ, ਇਹਦਾ ਇਤਿਹਾਸ ਹੈ ਬੜਾ ਲੰਮਾ। ਬਾਬਾ ਬੁੱਢਾ ਸਾਹਿਬ ਨੇ ਕਿਵੇਂ ਉਹ ਜਦੋਂ ਮੱਠ ਨਿਕਲਿਆ, ਬੜੀ ਸੰਭਾਲ ਦੇ ਨਾਲ ਰੂਹ ਚ ਲਪੇਟਿਆ, ਬੜੀ ਲੰਮੀ ਸਾਖੀ ਚੜ੍ਹ ਦਿਓ ਸਾਖੀ, ਕਿਉਂਕਿ ਸਾਖੀਆਂ ਦਾ ਸਮਾਂ ਨਹੀਂ, ਸ਼ਬਦ ਸਾਰਾ ਪਿਆ ਜੇ। ਜਦੋਂ ਉਸ ਨੂੰ ਬਾਹਰ ਕੱਢਿਆ महाराज साहब ने कृपा दृष्टि की ओदे प्राण तारण वास्ते जुगत दसी भी ऐ दे प्राण तारण के दसों का ठहरे हो गया। बाबा बुढ़ा साहब ने ओदे तलिया मालिश की तालुए च की हौली हौली चसिया तां ओदे प्राण जदों प्राण कला गई नब्ज चल पई मशीनरी चल पई ते अजे आवाज साथ नहीं दिंदी। थोड़ी थोड़ी आवाज आउण लगी तां बाबा बुढ़ा साहब ने नेड़े कन करके पुछया की कहना चाहते हो। उन्हें बहुत धीमी आवाज विच कहा कहिंदे युग किहड़ा है युग ने हां हां कहिंदे कल युग है कहिंदे ओ बहुत समा लंघ गया मैं तृतीय युग का बैठा मठ तृतीय युग का। अच्छा कल युग है कहिंदे हां कहिंदे कल युग ते गुरु नानक साहब ने आना सी संतोखा नहीं कहिंदा कल युग च गुरु नानक साहब कहिंदे फिर आ ले कहिंदे उन्हां दे पंजवें थां ते गुरु अर्जन साहब ने प्रगट होना सी। बाबा बुढ़ा साहब हस के कहिंदे योगी राज गुरु अर्जन देव जी सामने बैठे हुए हैं कहिंदा मैनू गुरु अर्जन देव जी चरणा दे उत्ते मेरा सिर रख दिओ। अजे श्री साथ नहीं सी दिंदा नमस्कार की हौली 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 शरीर की ताकत आई ते थोड़ा बहुत नरम उस खाना दिता गया जदों वचन विलास करन दे योग हो गया महाराज साहब कहण लगे योगी राज बड़ा समा हो गया है भी मैनू यह दस मठ दे विच बैठे हुण दस उंदार प्राण चढ़ाउंदा सी कि तैनू किसी प्रकार की कोई तकलीफ कहिंदा जी दस उंदार बिरती चढ़े हुए तो शरीर तो सारा डेड हो जाता है ए संबंध कोई नहीं रहा यह तो मशीनरी है जिम्मे गड्डी दे तेल पाया है। जे तुसी ओदी स्विच कट दिती है इंजन चल नहीं रहा तेल तो उन्ना ही रहूगा तेल थोड़ी कट्ट लगे यह श्वासा का तेल है प्राण चढ़ा ले श्वास उठी रुक ये इस तरह योगी और बधा लेंगे श्वास उन्ना ही रहेंगे गिनके पाए हुए मारे कहते भी किसी गल की तंगी कहना जी जदों मैं ਕਿਤੇ ਪ੍ਰਾਣ ਤਾਰ ਲੈਂਦਾ ਸੀ ਮੜ ਦੇ ਵਿੱਚੋਂ ਨੌਂ ਪਰ ਮਿੱਟੀ ਖਾ ਲੈਂਦਾ ਕਹਿੰਦਾ ਕਦੇ ਕਦੇ ਫਿਰ ਮੈਨੂੰ ਕਾਮ ਵਾਸ਼ਨਾ ਫੁਰਦੀ। ਸਿੱਖਾਂ ਨੇ ਸੁਣਿਆ ਸੱਚੇ ਪਾਤਸ਼ਾਹ ਇੱਕ ਨੌਂ ਪਰ ਮਿੱਟੀ ਖਾਣ ਵਾਲੇ ਨੂੰ ਮੱਠ ਵਿੱਚ ਬੈਠੇ ਨੂੰ ਤ੍ਰੇਤੇ ਯੁੱਗ ਦਾ ਜਦੋਂ ਯੁੱਗ ਵੀ ਚੰਗਾ ਸੀ ਇਹ ਕਾਮ ਵਾਸ਼ਨਾ ਤੰਗ ਕਰਦੀ ਹੈ ਸੱਚੇ ਪਾਤਸ਼ਾਹ ਅਸੀਂ ਇੰਨੇ ਪਦਾਰਥ ਖਾਣ ਵਾਲੇ ਸਾਡਾ ਕੀ ਹਾਲ ਹੋਊਗਾ ਫਿਰ ਸਾਡੇ ਵਿਚਾਰ ਵਾਸਤੇ ਕੋਈ ਮਿਹਰਬਾਨੀ ਕਰੋ। ਮਾਰੇ ਕਹਿੰਦੇ ਗੁਰਸਿੱਖ ਪਿਆਰਿਓ ਕਿਲੇ ਵਿੱਚ ਰਹੋ ਦੁਸ਼ਮਣ ਵਾਰ ਨਹੀਂ ਕਰੇਗਾ ਜੇ ਅਸੀਂ ਸਮਝੇ ਨਹੀਂ। ਕਹਿੰਦੇ ਹਰ ਵੇਲੇ ਗੁਰਸਿੱਖਾਂ ਦੀ ਸੰਗਤ ਵਿੱਚ ਰਹੋ ਜਦੋਂ ਆਪਣੇ ਸਰੀਰ ਨੂੰ ਇਕੱਲਾ ਕਰੋਗੇ ਇਹ ਦੁਸ਼ਮਣ ਤੁਹਾਡੇ ਮਗਰ ਪੈ ਜਾਣਗੇ। ਕਿਸੇ ਉਮਰ ਵਿੱਚ ਵੀ ਆਪਣੇ ਸਰੀਰ ਨੂੰ ਇਕਾਂਤ ਵਿੱਚ ਕਦੇ ਵੀ ਅੱਗ ਤੇ ਘੀ ਨੂੰ ਇਕੱਠਿਆ ਨਹੀਂ ਕਰਨਾ। ਜੇ ਤੁਸੀਂ ਅੱਗ ਤੇ ਘੀ ਨੂੰ ਇਕੱਠਾ ਕਰਕੇ ਕਹੋਗੇ ਮੈਂ ਤਜਰਬਾ ਕਰਦਾ ਨਾ ਕਿ ਘੀ ਪਿਘਲਦਾ ਜਾਂ ਨਹੀਂ ਪਿਘਲਦਾ ਸਵਾਦ ਪੈ ਜਾਏਗੀ ਅਕਲ ਤੁਹਾਡੀ। ਐਸਾ ਨਹੀਂ ਕਰਨਾ ਇਹ ਹੁੰਦਾ ਨਹੀਂ ਹੁੰਦਾ। ਗੁਰੂ ਅਰਜਨ ਦੇਵ ਜੀ ਕਹਿੰਦੇ ਹਮੇਸ਼ਾ ਇੱਕ ਦੂਜੇ ਦੇ ਸਹਾਰੇ ਜ਼ਿੰਦਗੀ ਬਚੇਗੀ। ਅੰਮ੍ਰਿਤਸਰ ਟਕਸਾਲ ਭਾਈ ਮਨੀ ਸਿੰਘ ਦੀ ਉੱਥੇ ਇੱਕ ਵਿਦਿਆਰਥੀ ਮੇਰੇ ਕੋਲ ਆਇਆ ਪੜ੍ਹਨ ਵਾਸਤੇ ਭਾਈ ਗੁਰਲੇਰ ਸਿੰਘ ਹੁਣ 14 ਸਾਲ ਹੋ ਗਏ ਸਾਧਨਾ ਕਰਦੇ ਨੂੰ ਅਜੇ ਭੋਰੀ ਚ ਬੈਠਾ ਪੜ੍ਹਨ ਤੋਂ ਬਾਅਦ ਫਿਰ ਸਾਧਨਾ ਚ ਲੱਗ ਗਿਆ। ਸੰਤ ਸੰਜੀਤ ਸਿੰਘ ਰਿਵਾੜੀ ਵਾਲੇ ਚਲੇ ਗਏ ਹੁਣ ਤਾਂ ਸੰਸਾਰ ਦੇ ਵਿੱਚੋਂ। ਸੰਤ ਗਿਆਨੀ ਕਿਰਪਾਲ ਸਿੰਘ ਦੇ ਸ਼ਿਸ਼ ਸੀ ਜਿਹਨਾਂ ਟੀਕਾ ਲਿਖਿਆ। ਉਹ ਗੁਰਮੇਲ ਸਿੰਘ ਨੇ ਇੱਕ ਦਿਨ ਪੁੱਛਿਆ ਕਹਿੰਦੇ ਮਹਾਰਾਜ ਤੁਹਾਡੀ ਕੀ ਅਵਸਥਾ ਹੈ। ਕਹਿੰਦਾ ਮੇਰੀ ਕੀ ਅਵਸਥਾ ਹੋਣੀ ਸੀ ਸੰਤ ਕਹਿੰਦੇ ਕਹਿੰਦੇ ਬਸ ਇਹ ਅਵਸਥਾ ਹੈ ਵੀ ਆਪਾਂ ਇਕੱਠੇ ਰਹਿੰਦੇ ਹਾਂ ਤੁਹਾਨੂੰ ਮੇਰਾ ਡਰ ਹੈ ਇਸ ਕਰਕੇ ਗਲਤੀ ਨਹੀਂ ਕਰਦੇ। ਕਹਿੰਦੇ ਮੈਨੂੰ ਤੁਹਾਡਾ ਡਰ ਹੈ ਵੀ ਵਿਦਿਆਰਥੀ ਨਾ ਰਹਿੰਦੇ। ਕਹਿੰਦੇ ਬਸ ਇਹਦੇ ਕਰਕੇ ਬਚਾਅ ਹੋਇਆ ਇਸ ਤੋਂ ਬਾਹਰ ਨਿਕਲੋ ਫਿਰ ਪਤਾ ਲੱਗੂਗਾ ਵੀ ਦੁਸ਼ਮਣ ਛੱਡਦੇ ਆ ਇਹ ਹਡਵਾਰਿਆਂ ਦੇ ਕੁੱਤਿਆਂ ਦੀ ਤਰ੍ਹਾਂ ਨੱਚੇ ਵੜ ਜਾਣ ਕਾਮ ਕਰੋ ਲੋਭ ਅਹੰਕਾਰ ਨੋਚ ਨੋਚ ਕੇ ਮਾਸ ਖਾ ਜਾਣਗੇ। ਇਹਨਾਂ ਨੂੰ ਜਿਹੜਾ ਮੌਕਾ ਮਿਲਣਾ ਚਾਹੀਦਾ ਹੈ ਗੁਰੂ ਦੇ ਪੈ ਵਿੱਚ ਆਪਣੇ ਸਰੀਰ ਨੂੰ ਕਦੇ ਵੀ ਇਸ ਪ੍ਰਕਾਰ ਸਾਧ ਸੰਗੀ ਪਰਾਏ ਸਰੀਰਾਂ ਦੀ ਸੰਗਤੀ ਇਕਾਂਤ ਵਿੱਚ ਨਹੀਂ ਲੈ ਕੇ ਜਾਣਾ ਇਹ ਹੁਕਮ ਹੈ।
ਸੋ ਇਸ ਪ੍ਰਕਾਰ ਇਹ ਬੈਰੀ ਸਾਰੇ ਬੰਨ ਰਹੇ ਹਨ ਗੁਰੂ ਦੀ ਕਿਰਪਾ ਦੇ ਨਾਲ। ਨੇਤੇ ਪੰਜ ਜਵਾਨ, ਇਹ ਪੰਜ ਜਵਾਨ ਸੀ ਬੜੇ ਸ਼ਕਤੀਸ਼ਾਲੀ, ਪਰ ਨੇਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕਰਨ ਜੀਓ। ਗੁਰੂ ਨੇ ਮੇਰੀ ਪਿੱਠ ਤੇ ਹੱਥ ਰੱਖਿਆ, ਕਹਿੰਦੇ ਚਿੱਤ ਕਰ ਦਿੱਤੇ, ਹੁਣ ਮੇਰਾ ਕੁਛ ਨਹੀਂ ਵਿਗਾੜ ਸਕਦੇ।
ਸਤਿਗੁਰ ਪਰਮੇਸ਼ਰ ਮੇਰਾ,
ਇਹ ਜਿਹੜਾ ਸਤਿਗੁਰੂ ਹੈ ਇਹ ਮੇਰਾ ਸਤਿਗੁਰੂ ਹੈ ਤਾਂ ਪਰਮੇਸ਼ਰੀ, ਨਿਰਾਕਾਰ ਦੇ ਵਿੱਚ ਇਹਨੂੰ ਪਰਮੇਸ਼ਰ ਕਹਿੰਦੇ ਨੇ, ਸਰਗੁਣ ਸਰੂਪ ਦੇ ਵਿੱਚ ਇਸੇ ਨੂੰ ਗੁਰੂ ਕਹਿੰਦੇ ਨੇ, ਤੇ ਉਸੇ ਨੂੰ ਨਿਰਾਕਾਰ ਦੇ ਵਿੱਚ ਪਰਮੇਸ਼ਰ ਕਹਿੰਦੇ ਨੇ, ਜਦੋਂ ਸਰਗੁਣ ਸਰੂਪ ਆ ਗਿਆ ਉਸੇ ਪਰਮੇਸ਼ਰ ਨੂੰ ਗੁਰੂ ਕਹਿੰਦੇ ਨੇ। ਹੈ ਮੇਰਾ ਸਤਿਗੁਰੂ ਪਰਮੇਸ਼ਰ ਰੂਪ ਚ ਵੀ ਉਹੀ ਹੈ ਤੇ ਸਤਿਗੁਰੂ ਨਾਨਕ ਦੇ ਰੂਪ ਦੇ ਵਿੱਚ ਵੀ ਉਹੀ ਹੈ, ਇਹ ਮੇਰਾ ਪਰਮੇਸ਼ਰ ਹੀ ਹੈ।
ਅਨੇਕ ਰਾਜ ਭੋਗ ਰਸ ਮਾਣੀ,
ਕਹਿੰਦੇ ਸਤਿਗੁਰਾਂ ਦੀ ਹੁਣ ਇਹ ਕਿਰਪਾ ਹੋ ਗਈ, ਗ੍ਰਸਥ ਮਾਰਗ ਦੇ ਵਿੱਚ ਰਹਿੰਦੇ ਹਾਂ, ਕਹਿੰਦੇ ਅਨੇਕਾਂ ਸੁੱਖ ਜਿਹੜੇ ਨੇ, ਜਿਵੇਂ ਰਾਜਿਆਂ ਨੂੰ ਪਦਾਰਥਾਂ ਦੇ ਸੁੱਖ ਨੇ, ਅਨੇਕਾਂ ਪ੍ਰਕਾਰ ਦੇ ਭੋਗ ਦੇ ਸੁੱਖ ਹਨ, ਖਾਣ ਪੀਣ ਪਹਿਨਣ ਭੋਗਣ ਦੇ, ਅਨੇਕਾਂ ਪ੍ਰਕਾਰ ਦੇ ਖਾਣ ਪੀਣ ਦੇ ਜਿਹੜੇ ਰਸ ਹਨ ਇਹਨਾਂ ਨੂੰ ਮਾਣਿਆ, ਪਰ ਹੁਣ ਮਨ ਤੇ ਵਿਕਾਰ ਨਹੀਂ ਪੈਦਾ ਹੁੰਦੇ ਕਿਉਂਕਿ ਗੁਰੂ ਦੀ ਕਿਰਪਾ ਹੋ ਗਈ।
ਨਾਉ ਜਪੀ ਪ੍ਰਭਾਸਾ ਤੇਰਾ,
ਹੈ ਮੇਰੇ ਪਰਮੇਸ਼ਰ ਜਦੋਂ ਤੇਰਾ ਭਰੋਸਾ ਹੈ ਮੈਂ ਤੇਰਾ ਨਾਮ ਜਪ ਰਿਹਾ, ਇਸ ਕਰਕੇ ਬਿਰਤੀ ਦਾ ਨਾਮ ਦੇ ਚ ਲੱਗੀ ਰਹਿੰਦੀ ਹੈ, ਇਹ ਰਸਕਸ ਖਾਂਦਿਆਂ ਵੀ ਹੁਣ ਬੁਰਾਈ ਨਹੀਂ ਫੁਰਦੀ ਹੈ, ਗੰਦੀ ਵਾਸ਼ਨਾ ਫੁਰਨ ਤੋਂ ਹਟ ਗਈ, ਇਹ ਰਸਾਂ ਦਾ ਵੀ ਆਨੰਦ ਮਾਣ ਰਹੇ ਹਾਂ, ਪਰ ਮਨ ਨਿਰਲੇਪ ਰਹਿੰਦਾ ਵਿੱਚ ਗ੍ਰਹਿ ਅਰਜਨ ਸਦਾ ਉਦਾਸੀ ਜੋ ਕਮਲ ਰਹੇ ਵਿੱਚ ਪਾਣੀ ਹੈ, ਨਿਰਲੇਪਤਾ ਹੀ ਹੈ। ਸੋ ਇਸ ਕਰਕੇ ਇਹ ਹੁਣ ਕਿਰਪਾ ਹੈ ਸਾਧ ਸਿੰਘ ਜੀ, ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਇੱਕ ਸਾਖੀ ਹੁੰਦੀ ਹੈ, ਮੁਸਲਮਾਨਾਂ ਦਾ ਇੱਕ ਜਵਾਨ ਪੁੱਤਰ ਜਿਹਦੇ ਮਾਂ ਪਿਓ ਭੈਣ ਭਰਾ ਸਾਰੇ ਕਤਲ ਕਰ ਦਿੱਤੇ ਸਕੇ ਚਾਚੇ ਨੇ, ਸਾਖੀ ਬਹੁਤ ਲੰਬੀ, ਮੈਂ ਸਿਰਫ ਟੂਕ ਮਾਤਰ ਆਪ ਜੀ ਦੇ ਨਾਲ ਗੱਲ ਕਰਦਾ। ਕਰੀਮ ਖਾਨ ਇਹਦਾ ਨਾਂ ਸੀ, ਮਹਾਰਾਜ ਦੇ ਪੁੱਤਰਾਂ ਦੀ ਤਰ੍ਹਾਂ ਇਹਨੂੰ ਪਾਲਿਆ, ਯਤੀਮ ਸਮਝ ਕੇ ਗੜ ਲਾਇਆ, ਇਹਦੇ ਵਸਤਰ ਬਦਲੇ, 10 ਘੋੜ ਸਵਾਰ ਦਿੱਤੇ, ਉਹਨਾਂ ਦਾ ਆਗੂ ਬਣਾਇਆ, ਤੇ ਇੱਕ ਮੁਸਲਮਾਨਾਂ ਦੀ ਧੀ ਦੇ ਨਾਲ ਨਿਕਾਹ ਕਰ ਦਿੱਤੇ, ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਕੇ ਕਰਵਾ ਦਿੱਤੇ, ਮੁਸਲਮਾਨ ਪ੍ਰੇਮੀ ਸੀ ਮਹਾਰਾਜ ਦੇ, ਉਹਦਾ ਘਰ ਵੀ ਵਸਾ ਦਿੱਤਾ, ਮਕਾਨ ਦੇ ਦਿੱਤਾ, ਰੋਜ਼ ਜਦੋਂ ਵੀ ਆਉਣ ਬੱਚਾ ਕਹਿ ਕੇ ਬੁਲਾਉਣ, ਬੱਚਾ ਕਰੀਮ ਖਾਨ, ਬੱਚਾ ਪਹਿਲਾਂ ਕਹਿਣ ਤੇ ਬਾਅਦ ਚ ਕਰੀਮ ਖਾਨ ਕਹਿਣ। ਤੇ ਇੱਕ ਦਿਨ ਕਰੀਮ ਖਾਨ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਇੱਕ ਬੇਨਤੀ ਕਰਨ ਜੀ ਕਰਦਾ, ਦੱਸੋ, ਕਹਿੰਦੇ ਦੁਨੀਆਂ ਦਾ ਕਿਹੜਾ ਸੁੱਖ ਹੈ ਜਿਹੜਾ ਤੁਸੀਂ ਮੈਨੂੰ ਨਹੀਂ ਦੇ ਦਿੱਤਾ, ਇੱਕ ਰੋਲਦੇ ਫਿਰਦੇ ਨੂੰ, ਹਮ ਰੁਲਦੇ ਫਿਰਦੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਤਾਪੇ, ਪਰ ਮਹਾਰਾਜ ਹੁਣ ਸੰਗਤ ਕਰਦਿਆਂ ਕਰਦਿਆਂ ਸੋਝੀ ਆ ਗਈ, ਤੁਹਾਡੇ ਕੋਲ ਜਿਹੜੇ ਮੈਂ ਸੁੱਖ ਲੈ ਬੈਠੇ ਤਾਂ ਨਾਸਮਾਨ ਨੇ ਸਾਰੇ, ਵਿਆਹ ਕਰ ਦਿੱਤਾ, ਘਰ ਵਾਲੀ ਨੇ ਕਿਤੇ ਨਾਲ ਥੋੜੀ ਜਾਣੇ, ਜਿਹਦੇ ਨਿਕਾਹ ਕੀਤੇ, ਬੱਚੇ ਨਾਲ ਨੀ ਜਾਣੇ, ਸਰੀਰ ਨਾਲ ਨੀ ਜਾਣਾ, ਉਹਦੇ ਨਾਲ ਨੀ ਜਾਣੇ, ਤੁਹਾਡੇ ਕੋਲ ਕੋਈ ਵਸਤੂ ਹੋਰ ਹੈ ਜਿਹੜੀ ਹਜ਼ਾਰਾਂ ਕੋਹਾਂ ਤੋਂ ਸਿੱਖ ਆ ਕੇ ਲੈ ਕੇ ਜਾਂਦੇ ਹੈ, ਕਰਤਾਰ ਤੁਝ ਮੈਂ ਤਾਂ ਜੀ ਉਹ ਤੂੰ ਬਣ ਜਾ, ਜਿਸ ਨੂੰ ਨਾਮਦਾਨ ਕਿਹਾ ਜਾਂਦਾ। ਦੂਸਰਾ ਕਿ ਉਹ ਕਿਹੜੀ ਅਵਸਥਾ ਹੈ ਜਿਹੜੀ ਅਵਸਥਾ ਦੇ ਵਿੱਚ ਕਾਮ ਕ੍ਰੋਧ ਦਾ ਬਲ ਨਹੀਂ ਪੈਂਦਾ, ਮਾਰੇ ਕਿਤੇ ਕਰੀਮ ਖਾਨ ਇਹਦਾ ਉੱਤਰ ਅੱਜ ਨਹੀਂ, ਕਿਸੇ ਦਿਨ ਫੇਰ ਦੇ ਆਉਂ, ਅੱਜ ਮੈਂ ਵਿਹਲਾ ਨਹੀਂ, ਅੱਜ ਕਈ ਕੰਮ ਹੋਰ ਕਰਨੇ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਲਾਂਗਰੀ ਨੂੰ ਬੁਲਾਇਆ, ਲਾਂਗਰੀ ਨੂੰ ਬੁਲਾ ਕੇ ਕਹਿੰਦੇ 7 ਦਿਨ ਤੇਰੀ ਡਿਊਟੀ ਹੈ, ਕਰੀਮ ਖਾਨ ਨੂੰ ਵਧੀਆ ਤੋਂ ਵਧੀਆ ਪਦਾਰਥ ਬਣਾ ਕੇ ਖਵਾਉਣੇ, ਪੌਸ਼ਟਿਕ ਖੁਰਾਕ ਦੇਣੀ, ਬਲਵਾਨ ਕਰਨ ਵਾਲੀ ਇਹ ਸਤਪਾਤ, ਉਹਦੇ ਡਿਊਟੀ ਲਾ ਦੇ। ਕਰੀਮ ਖਾਨ ਨੂੰ ਕਹਿੰਦੇ ਬੇਟਾ, ਕਰੀਮ ਖਾਨ ਕਹਿੰਦੇ ਮੈਂ ਕਈ ਦਿਨ ਦਾ ਸੋਚਦਾ ਵੀ ਤੈਨੂੰ ਦੱਸਾਂ ਨਾ ਦੱਸਾਂ, ਫਿਰ ਮੈਂ ਕਿਹਾ ਵੀ ਕਾਹਨੂੰ ਹਾਲੇ ਦਿਲ ਦਿਖਾਉਣਾ ਇਹਦਾ, ਵੀ ਅੱਜ ਤਾਂ ਫਿਰ ਹੁਣ ਇਹ ਆ ਵੀ ਤੈਨੂੰ ਦੱਸ ਹੀ ਦਈਏ। ਕਹਿੰਦਾ ਮਹਾਰਾਜ ਦੱਸੋ, ਕਹਿੰਦੇ ਅੱਜ ਤੋਂ 7ਵੇਂ ਨੂੰ ਤੇਰੀ ਮੌਤ ਹੋ ਜਾਣੀ, ਤੇਰੇ ਦਿਨ 7 ਰਹਿ ਗਏ ਸੱਜਣ ਜ਼ਿੰਦਗੀ ਦੇ, ਬਸ ਕਰ ਲੈ ਜਿਹੜਾ ਕੁਛ ਕਰਨਾ। ਰੰਗ ਬਦਲ ਗਿਆ ਜੀ ਉਸ ਵੇਲੇ, ਇੱਕ ਇੱਕ ਪਲ ਗਿਣ ਲੱਗ ਪਿਆ, ਮੌਤ ਨੇੜੇ ਖੜੀ ਦਿਖੀ, ਤੇ ਉਧਰ ਲਾਂਗਰੀ ਸਿੰਘ ਦੇ ਦੁਆਲੇ ਆਇਆ ਹੋਇਆ, ਭਰਾਵਾ ਕਿਉਂ ਤੰਗ ਕਰਦਾ, ਮੈਨੂੰ ਭੁੱਖ ਨਹੀਂ ਹੈ। ਕਹਿੰਦਾ ਜੀ ਗੁਰੂ ਦਾ ਹੁਕਮ ਹੈ, ਖਾਣ ਜੋ ਗਿਆ, ਰੋਟੀ ਖਵਾ ਕਦੇ ਕੁਛ ਖਵਾ ਕਦਾ ਦਾ ਔਰ ਰਾਤ ਨੂੰ ਸੋਵੇ ਬਿਨਾ ਸੌਂਦੇ ਬਥੇਰੀਆਂ ਰਾਤਾਂ ਸੌਂਦੇ ਇਹ ਰਾਤ ਨੂੰ ਭਿੰਨੀ ਲੈਂਡੜੀ ਚਮਕਣ ਤਾਰੇ ਜਾ ਕੇ ਸੰਤ ਜਿਨਾ ਮੇਰੇ ਰਾਮ ਪਿਆਰੇ ਸਾਰੀ ਸਾਰੀ ਰਾਤ ਹੀ ਬੈਠਾ ਵਾਹਿਗੁਰੂ ਵਾਹਿਗੁਰੂ ਕਰੀ ਜਾਏ ਨਾ ਦਿਨੇ ਨਾ ਰਾਤ ਦਿਨ ਰਾਤੀ ਆਰਾਧੋ ਪਿਆਰੇ ਨਿਮਖ ਨਾ ਕੀਜਾ ਕਿ ਨਿਮਖ ਵੀ ਢਿੱਲਣੀ ਆਈ ਸੱਤਵੇਂ ਦਿਨ ਕਿਹਾ ਵੀ ਹੁਣ ਮਰਦਾ ਜਾਣਾ ਹੀ ਹੈ ਵੀ ਅੱਜ ਜਾਂਦੇ ਜਾਂਦੇ ਜਿਸ ਦਾਤੇ ਨੇ ਸੰਸਾਰਕ ਜ਼ਿੰਦਗੀ ਵੀ ਦਿੱਤੀ ਪਰਮਾਤਮਾ ਮੱਥਾ ਟੇਕ ਦੇਵੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ ਮਹਾਰਾਜ ਕਹਿੰਦੇ ਬੱਚਾ ਕਰੀਮ ਖਾਂ ਹਾਂ ਮਹਾਰਾਜ ਕਹਿੰਦੇ ਮੋਇਆ ਕੇ ਜੀਵਤ ਮਹਾਰਾਜ ਕਹਿੰਦੇ ਮਰਿਆ ਹੋਇਆ ਕਿ ਜਿਉਂਦਾ ਹੈ ਕਹਿੰਦਾ ਜੀ ਹੁਣ ਸਮਝ ਤੋਂ ਬਾਹਰ ਹੋ ਗਈ ਵੀ ਮਰਿਆ ਕਿ ਜਿਉਂਦਾ ਪਤਾ ਨਹੀਂ ਚੱਲ ਰਿਹਾ ਵੀ ਮਰ ਕੇ ਜਿਉਂਦਾ ਹੋ ਗਿਆ ਉਹ ਜ਼ਿੰਦਗੀ ਮਰ ਗਈ ਜਿਹੜੀ ਪਹਿਲੇ ਮੌਤ ਆਉਣ ਤੋਂ ਪਹਿਲਾਂ ਹੀ ਮਰ ਗਿਆ ਮੈਂ ਉਸੇ ਦਿਨ ਸੱਤ ਦਿਨ ਪਹਿਲਾਂ ਮਰ ਗਿਆ ਕਹਿੰਦੇ ਹੁਣ ਇੱਕ ਸਵਾਲ ਹੈ ਤੇਰੇ ਤੇ ਮੈਂ ਦੱਸੋ ਕਹਿੰਦੇ ਦੇਖ ਸੱਜਣਾ ਵੀ ਤੇਰਾ ਇੱਕ ਜ਼ਿੰਦਗੀ ਦਾ ਟੈਸਟ ਸੀ ਇੱਕ ਇਮਤਿਹਾਨ ਸੀ ਤੇਰਾ ਪ੍ਰੀਖਿਆ ਸੀ ਤੇਰੀ ਵੀ ਜਿਹੜੀ ਮੌਤ ਸਰੀਰਕ ਆਉਣੀ ਹੈ ਉਹਦੇ ਚ ਅਜੇ ਦੂਰ ਹੈ ਉਹ ਨਹੀਂ ਅਜੇ ਆਉਣੀ ਅਜੇ ਨਹੀਂ ਤੂੰ ਮਰਨ ਵਾਲਾ ਸਰੀਰ ਦਾ ਅਜੇ ਰਹਿੰਦਾ ਰਹੇਗਾ ਪਰ ਮੈਨੂੰ ਇੱਕ ਗੱਲ ਦੱਸ ਜਿਹੜਾ ਤੈਨੂੰ ਸਵਾਲ ਕੀਤਾ ਸੀ ਕਿ ਜੀ ਉਹ ਕਿਹੜੀ ਅਵਸਥਾ ਹੈ ਜਿਹੜੀ ਅਵਸਥਾ ਦੀ ਕਾਮ ਕਰੋ ਲੋਭ ਅਹੰਕਾਰ ਦਾ ਬਲ ਨਹੀਂ ਪੈਂਦਾ ਕਹਿੰਦੇ ਹੁਣ ਮੈਨੂੰ ਇਹ ਦੱਸ ਵੀ ਇਹਨਾਂ ਸੱਤਾਂ ਦਿਨਾਂ ਦੇ ਅੰਦਰ ਤੈਨੂੰ ਕਦੇ ਕਾਮ ਵਾਸ਼ਨਾ ਪੂਰੀ ਹੋਵੇ ਕਹਿੰਦਾ ਮਹਾਰਾਜ ਵਾਸ਼ਨਾ ਨੂੰ ਫੁਰਨ ਨੂੰ ਗੁਜਾਇਸ਼ ਨਹੀਂ ਸੀ ਮੈਨੂੰ ਤਾਂ ਮੌਤ ਖੜੀ ਦਿੰਦੀ ਸੀ ਹਰ ਵੇਲੇ ਕਹਿੰਦੇ ਕਿਸੇ ਦੇ ਕ੍ਰੋਧ ਆਇਆ ਹੋਵੇ ਕਹਿੰਦਾ ਨਾ ਜੀ ਕਦੇ ਕ੍ਰੋਧ ਨਹੀਂ ਆਇਆ ਕਹਿੰਦੇ ਕੋਈ ਪਦਾਰਥ ਪ੍ਰਾਪਤ ਕਰਨ ਦਾ ਲੋਭ ਪੈਦਾ ਹੋਵੇ ਮੋਹ ਹੋਇਆ ਹੋਵੇ ਪਰਿਵਾਰ ਦਾ ਕਹਿੰਦਾ ਨਾ ਜੀ ਮੋਹ ਨਹੀਂ ਹੋਇਆ ਹੰਕਾਰ ਹੋਇਆ ਹੋਵੇ ਕਿਸੇ ਦਾ ਕਹਿੰਦਾ ਜੀ ਨਹੀਂ ਨੇੜੇ ਵੀ ਨਹੀਂ ਹੋਇਆ ਕਹਿੰਦੇ ਅੱਛਾ ਇਉਂ ਦੱਸ ਵੀ ਰਿਹਾ ਸੱਤਾਂ ਦਿਨਾਂ ਚ ਕੀ ਖਾਂਦਾ ਰਿਹਾ ਕਹਿੰਦਾ ਸੱਚਾ ਵਚਨ ਤਾਂ ਹੈ ਜੀ ਮੇਰੀ ਤਾਂ ਸੁਰਤੀ ਨਹੀਂ ਸੀ ਹੁੰਦੀ ਖਾਣੇ ਚ ਲਾਂਗਰੀ ਪਤਾ ਨਹੀਂ ਕੀ ਖਵਾਉਂਦਾ ਰਿਹਾ ਮੈਂ ਤੈਨੂੰ ਕਹਿੰਦਾ ਸੀ ਤੂੰ ਰਹਿਣ ਦੇ ਵੀ ਮੇਰਾ ਉਹਨਾਂ ਟਾਈਮ ਵੀ ਭਜਨ ਹੀ ਕਰਨਾ ਕਹਿੰਦੇ ਬਸ ਫਿਰ ਆਹ ਅਵਸਥਾ ਹੈ ਜਿੱਥੇ ਪੰਜਾਂ ਦਾ ਬਲ ਨਹੀਂ ਪੈਂਦਾ ਗਲਗੀ ਵਾਲੇ ਸਤਿਗੁਰੂ ਇਹ ਅਵਸਥਾ ਹੈ ਸਿੱਖ ਨੂੰ ਮਨਾਉਣੀ ਪੈਂਦੀ ਹੈ ਵਿਰਾਗ ਧਾਰ ਕੇ ਉੱਥੇ ਪੰਜੇ ਦੁਸ਼ਮਣੇ ਸਾਧੇ ਜਾਂਦੇ ਹਨ ਸਫਾਈ ਦੇ ਕੇ ਕਹਿੰਦੇ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਭਰੋਸਾ ਜਿਨ੍ਹਾਂ ਤੇ ਹੈ
ਜੀਤ ਨਾ ਆਵਸ ਦੂਜੀ ਬਾਤਾਂ
ਉਹ ਦੂਜੀ ਗੱਲ ਹੀ ਨਹੀਂ ਚੇਤੇ ਆਉਂਦੀ ਕੇਰੇ ਕੋਲ ਵਾਹਿਗੁਰੂ ਹੀ ਚੇਤੇ ਆਊਗਾ ਹਰ ਵੇਲੇ ਜਿਵੇਂ ਸਿਮਰਨ ਕਰਦਾ
ਸਿਰ ਉੱਪਰ ਰਖਵਾਰਾ
ਸਿਰ ਦੇ ਉੱਤੇ ਰੱਖਿਆ ਕਰਨ ਵਾਲਾ ਵਾਹਿਗੁਰੂ ਹੈ
ਬੇਪਰਵਾਹ ਰਹਿਤ ਹੈ ਸਵਾਮੀ
ਉਹ ਸਵਾਮੀ ਮਾਲਕ ਕਿਸੇ ਦੀ ਪਰਵਾਹ ਨਹੀਂ ਕਰਦਾ ਹੈ ਬੇਮੁਤਾਜ ਹੈ
ਇੱਕ ਨਾਮ ਕੈ ਆਧਾਰ
ਉਸ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਰਹਿੰਦਾ ਉਹਨਾਂ ਨੂੰ
ਪੂਰਨ ਹੋਏ ਮਿਲਿਓ ਸੁਖਦਾਇਕ
ਉਹ ਜਿਹੜਾ ਪਰਿਪੂਰਨ ਵਾਹਿਗੁਰੂ ਸੁਖਦਾਇਕ ਉਹ ਮਿਲ ਗਿਆ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੀ ਫਿਰ ਕੋਈ ਬਾਤ ਪੂਣੀ ਨਹੀਂ ਰਹੇਗੀ ਖਾਲੀ ਨਹੀਂ ਰਹੇਗੀ ਹੈ
ਤਤ ਸਾਰ ਪਰਮ ਪਦ ਪਾਇਆ
ਤਤ ਸਿਧਾਂਤ ਦਾ ਨਾਮ ਹੁੰਦਾ ਵੇਦਾਂ ਸ਼ਾਸਤਰਾਂ ਦਾ ਜੋ ਸਿਧਾਂਤ ਰੂਪ ਸਾਰ ਕੀ ਸ੍ਰੇਸ਼ਟ ਹੈ ਉਹ ਕੀ ਹੈ ਪਰਮ ਪਦ ਪਰਮ ਪਦਵੀ ਚੌਥੇ ਪਦ ਨੂੰ ਕਹਿੰਦੇ ਨੇ ਸਭ ਤੋਂ ਵੱਡੀ ਪਦਵੀ ਕਹਿੰਦੇ ਉਹ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਰਿਹਾ ਉਹ ਪਰਮ ਪਦਵੀ ਮਿਲ ਗਈ ਹੈ
ਛੋੜ ਨਾ ਕਤ ਹੂੰ ਜਾਤਾ
ਹੁਣ ਚੌਥੇ ਪਦ ਵਿੱਚ ਜਾ ਕੇ ਉਸ ਅਵਸਥਾ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਂਦਾ ਮਨ ਤੇਲ ਵਿਆਪੇ ਜਗਤ ਕੋ ਤੁਰਿਆ ਪਾਉ ਤੁਰਿਆ ਪਦ ਹੈ ਜਾਗਰਤ ਅਵਸਥਾ ਕਿਹਨੂੰ ਕਹਿੰਦੇ ਨੇ ਜਿਹਦੇ ਵਿੱਚ ਆਪ ਜੀ ਸੁਣਦੇ ਹੋ ਮੈਂ ਬੋਲ ਕੇ ਸੁਣਾ ਰਿਹਾ ਜਾਗਰਤ ਅਵਸਥਾ ਵਿੱਚ ਸਾਡਾ ਜੀਵ ਆਤਮਾ ਜਿਹੜਾ ਹੈ ਉਹ ਸਾਧ ਸੰਜੀ ਉਹਦਾ ਨਾਮ ਵੀ ਵੱਖਰਾ ਉਹਦੀ ਕਿਰਿਆ ਵੀ ਵੱਖਰੀ ਹੈ ਸਾਡੀ ਜਿਹੜੀ ਚੇਤਨ ਕਲਾ ਸੱਜੇ ਨੇਤਰ ਦੀ ਬੈਕ ਸਾਈਡ ਤੇ ਇਹ ਤਾਂ ਮੂਹਰੇ ਤਾਂ ਵੱਧ ਰਹੀ ਹੈ ਇਹ ਤਾਂ ਫਿਊਜ਼ ਵੀ ਹੋ ਸਕਦਾ ਇਹਦੇ ਪਿਛਲੇ ਪਾਸੇ ਜਿਹੜੀਆਂ ਨਾੜੀਆਂ ਨੇ ਉੱਥੇ ਬਹਿ ਕੇ ਉਸ ਜੀਵ ਦਾ ਨਾਮ ਹੈ ਵਿਸ਼ਵ ਨਾਮੇ ਜੀ ਜਾਗਰਤ ਦੀ ਸਾਰੀ ਕਿਰਿਆ ਕਰਦਾ ਇੰਦਰਿਆਂ ਨੂੰ ਹੁਕਮ ਦਿੰਦਾ ਸੁਣਦਾ ਬੋਲਦਾ ਚੱਲਦਾ ਸਭ ਕੁਝ ਜਦੋਂ ਇਸ ਅਸਥਾਨ ਛੋੜ ਕੇ ਇੱਥੇ ਆ ਜਾਏ ਕੰਠ ਵਿੱਚ ਯੋਗ ਕਲਪਤਰ ਸ਼ਾਸਤਰ ਦੇ ਅੰਦਰ 72,72,10,201 ਨਾੜੀਆਂ ਲਿਖੀਆਂ ਹੋਈਆਂ ਨੇ ਆਪਣੇ ਸਰੀਰ ਦੇ ਅੰਦਰ ਸੁਣਿਆ ਯੋਗ ਜੁਗਤ ਤਨ ਭੇਦ ਜਿਨ੍ਹਾਂ ਨੇ ਤਨ ਦੇ ਭੇਦ ਪ੍ਰਾਪਤ ਕੀਤੇ ਹੈ ਤੇ ਉਹਨਾਂ ਵਿੱਚ 10 ਨਾੜੀਆਂ ਦਸਵਾਂ ਦੁਆਰ ਦੇ ਕੰਮ ਆਉਣ ਵਾਲੀਆਂ ਨੇ ਏੜਾ ਪਿੰਗਲਾ ਔਰ ਸੁਖਮਨਾ ਆਦਿ। ਤੇ ਉਹਨਾਂ ਨਾੜੀਆਂ ਦੇ ਵਿੱਚ ਕੁਝ ਐਸੀਆਂ ਨਾੜੀਆਂ ਬਰੀਕ ਨੇ ਜਿਹੜੀਆਂ ਅੱਖਾਂ ਨੂੰ ਦਿਸ ਵੀ ਨਹੀਂ ਸਕਦੀ। ਪ੍ਰਤੀਤ ਨਾਮੇ ਨਾੜੀ ਇੱਥੇ ਕੰਠ ਵਿੱਚ ਇੱਕ ਬਾਲ ਦੇ 100 ਹਿੱਸੇ ਕਰ ਲਈ ਹੈ, ਦੇਖਣ ਤੋਂ ਹਟ ਜਾਏਗਾ 10-15 ਟੁਕੜੇ ਹੋਣ ਤੋਂ ਬਾਅਦ। ਉਹ 100ਵੇਂ ਹਿੱਸੇ ਦੇ ਵਿੱਚ ਪ੍ਰਤੀਤ ਨਾਮੇ ਨਾੜੀ ਹੈ। ਤੇ ਜਿਸ ਵੇਲੇ ਅਵਸਥਾ ਬਦਲਦੀ ਹੈ, ਅਸਲ ਵਿੱਚ ਸਾਡਾ ਜੀਵ ਆਤਮਾ ਇੱਥੋਂ ਅਸਥਾਨ ਛੱਡ ਕੇ ਕੰਠ ਵਿੱਚ ਆ ਜਾਂਦਾ ਤੇ ਉਦੋਂ ਫਿਰ ਸੁਪਨਾ ਆਉਣਾ ਸ਼ੁਰੂ ਹੋ ਜਾਂਦਾ ਕੰਠ ਦੇ ਵਿੱਚ। ਉਹਦਾ ਨਾਮ ਹੈ 23ਵੇਂ ਜੀਵ, ਕਿਰਿਆ ਬਦਲ ਗਈ, ਸੁਪਨੇ ਦੀ ਸ੍ਰਿਸ਼ਟੀ ਰਚ ਕੇ ਬਹਿ ਜਾਂਦਾ। ਜਦੋਂ ਇਸ ਸਥਾਨ ਛੋੜ ਕੇ ਇੱਥੇ ਆ ਜਾਏ ਹਿਰਦੇ ਦੇ ਵਿੱਚ, ਉਦੋਂ ਜੀਵ ਦਾ ਨਾਮ ਪੈ ਗਿਆ ਪ੍ਰਗ ਨਵੇਂ ਜੀਵ, ਤੇ ਅਵਿਧਿਆ ਵਿੱਚ ਲੀਨ ਹੋ ਜਾਂਦਾ। ਉਦੋਂ ਅਸੀਂ ਮਹਿਸੂਸ ਕਰਦੇ ਹਾਂ ਇਹ ਜੀ ਨੀਂਦ, ਬਹੁਤ ਗੂੜੀ ਨੀਂਦ ਦੇ ਵਿੱਚ ਕੀ ਕਹਿੰਦੇ ਆ, ਕਹਿੰਦੇ ਜੀ ਅੱਜ ਤਾਂ ਪੈ ਕੇ ਪਤਾ ਹੀ ਨਹੀਂ ਚੱਲਿਆ ਮੈਨੂੰ ਕਿੱਥੇ ਪਿਆ, ਨਾ ਕੋਈ ਸੁਪਨਾ ਆਇਆ, ਨਾ ਮੈਨੂੰ ਪਤਾ ਚੱਲਿਆ ਕਿੱਥੇ ਪਿਆ, ਬੜਾ ਹੀ ਆਨੰਦ ਆਇਆ। ਉਹ ਆਨੰਦ ਕਿਹਨੇ ਸਮਝਿਆ ਸੀ, ਤੂੰ ਤਾਂ ਸੁੱਤਾ ਪਿਆ ਸੀ। ਆਨੰਦ ਨੂੰ ਸਮਝਣ ਵਾਲਾ ਜਾਗਦਾ ਸੀ। ਤੇ ਉਦੋਂ ਜੀਵ ਆਤਮਾ ਹਿਰਦੇ ਦੇ ਵਿੱਚ ਸਾਹ ਸੰਜੀਵ, ਪ੍ਰਗ ਨਾਮੇ ਜੀਵ, ਉਹ ਹਿਰਦੇ ਦੇ ਵਿੱਚ ਆ ਕੇ ਨਿਵਾਸ ਕਰਦਾ। ਜਦੋਂ ਇਹ ਤਿੰਨ ਅਵਸਥਾ ਜਾਗਰਤ, ਸੁਪਨ, ਸੁਖੋਪਤ, ਤੀਨ ਵਿਆਪੇ ਜਗਤ ਕੋ, ਉਨੀ ਦੇਰ ਤੱਕ ਸੰਸਾਰੀਆਂ ਸੀ। ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਵਸੇ, ਜਿਨ ਮਨ ਵਸਿਆ ਸੋਏ। ਉਹ ਚੌਥਾ ਪਦ ਉਹਨੂੰ ਕਹਿੰਦੇ ਤੁਰਿਆ ਪਦ। ਸਤਿਗੁਰ ਕਹਿ ਵਸ ਚਾਰ ਪਦਾ ਤੀਨ ਸਮੇਂ ਇਹ ਕਿਰਤਾ, ਤੁਰੀ ਅਵਸਥਾ ਸਤਿਗੁਰ ਤੇ ਹਰਜਾਨ, ਸਤਿਗੁਰੂ ਤੇ ਪ੍ਰਾਪਤ ਹੁੰਦੀ ਹੈ। ਇਹ ਪਰਮ ਪਦ ਹੈ, ਇਹ ਪਰਮ ਪਦ ਜਿਨ੍ਹਾਂ ਨੂੰ ਤਤ ਸਾਰ ਪਰਮ ਪਦ ਪਾਇਆ, ਤੇ ਇਸ ਨੂੰ ਛੋੜ ਨਾ ਕਤੂੰ ਜਾਤਾ, ਵੀ ਛੱਡਦਾ ਨੀ ਕਿਤੇ, ਜਾਂਦਾ ਨਹੀਂ ਹੈ।
ਵਰਨ ਨਾ ਸਕਾਂ ਜੈਸਾ ਤੂੰ ਹੈ,
ਇਹ ਮੇਰੇ ਪਰਮੇਸ਼ਰ। ਭਲਾ ਇਹ ਵੀ ਕਿਤੇ ਵਿਆਖਿਆ ਹੋ ਸਕਦੀ ਹੈ ਵੀ ਤੂੰ ਇਹ ਜਿਹਾ, ਕੋਈ ਕਾਹ ਕਹਿ ਨਾ ਸਕੈ ਕੋ ਤੂੰ ਕਦ ਕਰਤੇ, ਤਾਂ ਇਹ ਵੀ ਨੀ ਕਹਿ ਸਕਦੇ ਵੀ ਕਦੋਂ ਕਦਾ ਹੈ, ਕਿਹਾ ਜਿਹਾ ਹੈ ਤੂੰ, ਨਾ ਸੰਕੰਗ ਨਾ ਚੱਕਰ ਨਾ ਗਦਾ ਨਾ ਸਿਆਮੰਗ, ਤੈਨੂੰ ਐਸਾ ਸਰੂਪ ਨੀ ਕਿਹਾ ਜਾਂਦਾ, ਤੇਰਾ ਤਾਂ ਆਸ਼ਚਰਜ ਰੂਪ ਵਰਨ ਨਾ ਸਕੂ, ਵਿਆਖਿਆ ਨੀ ਹੋ ਸਕਦੀ।
ਸੱਚੇ ਅਲਖ ਅਪਾਰਾ,
ਇਹ ਸੱਚੇ ਲਖਣਾ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ, ਸੱਚੇ ਅਲਖ ਅਪਾਰਾ ਤੂੰ ਲਿਖਿਆ ਨੀ, ਜਾ ਸਕਦਾ ਪਾਰਾ ਬਾਰ ਤੋਂ ਰਹਿਤ ਹੈ।
ਅਤੁਲ ਅਥਾਹ ਅਡੋਲ ਸੁਆਮੀ,
ਤੂੰ ਲਿਆ ਨੀ ਜਾ ਸਕਦਾ ਬੁੱਧੀ ਆਰ ਤਕੜਾਂ ਦੇ ਨਾਲ, ਤੇਰਾ ਥੱਲਾ ਨੀ ਕੋਈ ਅਥਾਹ ਹੈ, ਅਡੋਲ ਹੈ, ਡੋਲਣ ਤੋਂ ਰਹਿਤ ਹੈ, ਮਹਾਰਾਜ ਨੀ ਡੋਲਦਾ, ਸੁਆਮੀ ਮਾਲਕ ਹੈ ਸਾਰਿਆਂ ਦਾ। ਇਸ ਪ੍ਰਕਾਰ
ਨਾਨਕ ਖਸਮ ਹਮਾਰਾ,
ਉਹ ਸਾਰਿਆਂ ਦਾ ਮਾਲਕ, ਸਾਡਾ ਖਸਮ ਕੀਏ ਮਾਲਕ ਹੈ ਉਹੀ ਪਰਮੇਸ਼ਵਰ ਵਾਹਿਗੁਰੂ। ਇੱਥੇ ਸਾਧ ਸੰਗੀ ਸ਼ਬਦ ਦੀ ਵਿਆਖਿਆ ਸਮਾਪਤ ਹੁੰਦੀ ਹੈ। ਗੁਰੂ ਕਿਰਪਾ ਕਰੇ ਕੱਲ ਨੂੰ ਤੂੰ ਦਾਨਾ, ਤੂੰ ਅਵਚਲ, ਤੂੰ ਹੀ, ਤੂੰ ਜਾਤ ਮੇਰੀ ਪਾਤੀ, ਸਤਿਗੁਰੂ ਕਿਰਪਾ ਕਰਨ ਆਓ, ਢਾਡੀ ਸਿੰਘ ਸਾਹਿਬਾਨਾਂ ਤੋਂ ਲਾਹ ਪ੍ਰਾਪਤ ਕਰੀਏ। ਇੱਥੇ ਸਾਧ ਸੰਗੀ ਸਮਾਪਤ ਹਨ।
ਵਰਨ ਨਾ ਸਕਾਂ ਜੈਸਾ ਤੂੰ ਹੈ, ਸੱਚੇ ਅਲਖ ਅਪਾਰਾ, ਅਤੁਲ ਅਥਾਹ ਅਡੋਲ ਸੁਆਮੀ, ਨਾਨਕ ਖਸਮ ਹਮਾਰਾ।
ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਯਾ ਤਾਰ, ਅੰਧ ਕੂਪ ਮਹਾਪਿਆਨ, ਨਾਨਕ ਪਾਰ ਆਈ ਪ੍ਰਭ ਸਰਨਾਗਤੀ, ਕਿਰਪਾ ਨਿਦ ਦਿਆਲ। ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਲ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।